ਜਨਮਿਓ ਪੁੱਤਰ ਆਨੰਦ ਪਾ ਸਭ ਗਿਆਤਨ ਕੇ ਮਨ ਮਾਏ ਬਦੀ ਬਧਾਈ ਬਿਦ ਬਿਦ ਗਾਏ ਕਰਤ ਉਤਸਾਹੇ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ ਇਹ ਪਤਿਤ ਪਾਵਨ ਭਗਤ ਵਛਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਚਰਣਾਂ ਚ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਚੋਂ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਆਪ ਸਰਬੱਤ ਸੰਗਤ ਨੇ ਨਾਮ ਸਿਮਰਨ ਦੇ ਸਾਧਨਾ ਕੀਤੀ ਹੈ, ਉਪਰੰਤ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਹੁਣ ਸਮਾਂ ਹੋਇਆ ਹੈ ਜੋ ਨਿਤਾ ਪ੍ਰਤੀ ਇਸ ਪਾਵਨ ਸਥਾਨ ਦੀ ਮਰਿਆਦਾ ਹੈ ਕਿ ਸਤਿਗੁਰੂ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਦੇ ਕੁਝ ਸਿੱਖਾਂ ਦਾ ਪ੍ਰਸੰਗ ਆ ਰਿਹਾ ਹੈ। ਇੱਕ ਭਾਈ ਆਦਮ ਨਾਮ ਦਾ ਸਿੱਖ ਹੈ, ਜ਼ਿਮੀਦਾਰੀ ਦਾ ਕੰਮ ਕਰਦੇ ਨੇ ਪਰ ਘਰ ਚ ਪੁੱਤਰ ਨਹੀਂ ਹੈ, ਔਲਾਦ ਨਹੀਂ ਹੈ। ਬੜਿਆਂ ਪੀਰਾਂ ਫਕੀਰਾਂ ਨੂੰ ਮਨਾਇਆ ਪਰ ਔਲਾਦ ਦਾ ਸੁੱਖ ਨਹੀਂ ਮਿਲਿਆ। ਆਖਿਰਕਾਰ ਭਾਈ ਆਦਮ ਜੀ ਇੱਕ ਸਿੱਖ ਨੂੰ ਮਿਲੇ। ਸਿੱਖ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਦੱਸ ਪਾਈ ਕਿ ਜੇ ਤੂੰ ਚਾਹੁੰਦਾ ਤੇਰੀ ਕਾਮਨਾ ਪੂਰੀ ਹੋਵੇ ਤੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਜਾ ਕੇ ਉਹਨਾਂ ਦੀ ਸੇਵਾ ਕਰ। ਭਾਈ ਆਦਮ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ। ਮਹਾਰਾਜ ਜੀ ਨੂੰ ਵੰਦਨਾ ਕਰਕੇ ਨਮਸਕਾਰ ਕਰਕੇ ਸੇਵਾ ਆਰੰਭ ਦਿੱਤੀ। ਦੋ ਲੱਕੜ ਦੀਆਂ ਸੁੱਕੀਆਂ ਲੱਕੜ ਦੀਆਂ ਪੰਡਾਂ ਦੋ ਭਾਰ ਬੰਨ ਕੇ ਲੈ ਕੇ ਆਉਂਦੇ ਨੇ, ਇੱਕ ਗੁਰੂ ਕੇ ਲੰਗਰਾਂ ਵਿੱਚ ਰੱਖਦੇ ਨੇ ਤੇ ਇੱਕ ਭਾਰ ਆਪਣੇ ਆਸਣ ਤੇ ਰੱਖ ਕੇ ਜਮ੍ਹਾਂ ਕਰ ਲੈਂਦੇ। 6 ਮਹੀਨੇ ਇਸੇ ਤਰ੍ਹਾਂ ਸੇਵਾ ਕਰਦਿਆਂ ਬੀਤ ਗਏ। ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਹੋ ਗਈਆਂ। ਸਰਦੀਆਂ ਦੇ ਦਿਨ ਸਨ, ਉਧਰੋਂ ਮੀਂਹ ਪੈਂਦਾ ਸੀ, ਸੰਗਤ ਨੂੰ ਲੱਕੜ ਦੀ ਲੋੜ ਸੀ, ਅੰਗੀਠੇ ਬਾਲਣੇ ਸਨ। ਭਾਈ ਆਦਮ ਨੇ ਕਮਰ ਕੱਸੇ ਕਰਕੇ ਸਾਰੀ ਸੰਗਤ ਕੋਲ ਸਿੱਖਾਂ ਕੋਲ ਲੱਕੜਾਂ ਪਹੁੰਚਦੀਆਂ ਕੀਤੀਆਂ। ਗੁਰੂ ਰਾਮਦਾਸ ਸਾਹਿਬ ਜੀ ਨੇ ਹਰ ਇੱਕ ਸਿੱਖ ਦੇ ਡੇਰੇ ਤੇ ਬਲਦੀ ਅੱਗ ਵੇਖੀ, ਪੁੱਛਿਆ ਇੰਨੀਆਂ ਲੱਕੜਾਂ ਕਿੱਥੋਂ ਆ ਗਈਆਂ। ਇੱਕ ਸਿੱਖ ਨੇ ਦੱਸਿਆ, ਮਹਾਰਾਜ ਇੱਕ ਸਿੱਖ ਹੈ ਭਾਈ ਆਦਮ, ਉਹਨੇ ਲੱਕੜਾਂ ਇਕੱਠੀਆਂ ਕੀਤੀਆਂ ਹੋਈਆਂ ਸੀ, ਦੋ ਭਾਰ ਲੈ ਕੇ ਆਉਂਦਾ ਸੀ, ਇੱਕ ਭਾਰ ਜਮ੍ਹਾਂ ਕਰਦਾ ਸੀ, ਇੱਕ ਲੰਗਰ ਚ ਭੇਟ ਕਰਦਾ ਸੀ। ਮਹਾਰਾਜ ਜੀ ਕਹਿੰਦੇ, ਸਿੱਖ ਦੀ ਘਾਲਣਾ ਪੂਰੀ ਹੋ ਗਈ ਹੈ, ਉਹਨੂੰ ਆਖੋ ਵੀ ਕੱਲ ਸਾਡੇ ਦਰਬਾਰ ਵਿੱਚ ਆ ਕੇ ਜੋ ਵਰ ਮੰਗਣਾ ਚਾਹੁੰਦਾ ਮੰਗ ਲਵੇ। ਅਗਲੇ ਦਿਨ ਭਾਈ ਆਦਮ ਨੂੰ ਜਦੋਂ ਸਤਿਗੁਰਾਂ ਨੇ ਬੁਲਾਇਆ ਤੇ ਮਹਾਰਾਜ ਜੀ ਨੇ ਆਖਿਆ, ਮੰਗੋ ਕੀ ਚਾਹੀਦਾ। ਭਾਈ ਆਦਮ ਹੁਣ ਬਿਰਧ ਹੋ ਚੁੱਕਾ ਸੀ, ਆਪਣੇ ਸਰੀਰ ਹਾਲ ਹਾਲਤ ਵੇਖੀ, ਫਿਰ ਘਰਵਾਲੀ ਦੀ ਦਸ਼ਾ ਵੇਖੀ ਤੇ ਵੇਖ ਕੇ ਸੋਚਿਆ ਵੀ ਹੁਣ ਇਸ ਉਮਰ ਚ ਪੁੱਤਰ ਕਿੱਥੇ ਹੋਵੇਗਾ, ਤੇ ਨਾਲੇ ਕੁਝ ਲਾਜ ਜੀ ਕਰ ਗਏ ਵੀ ਇਸ ਉਮਰ ਦੇ ਵਿੱਚ ਪੁੱਤਰ ਮੰਗਾਂ ਕਿਵੇਂ। ਤੇ ਕਹਿਣ ਲੱਗਾ, ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਦਰਸ਼ਨਾਂ ਦਾ ਦਾਨ ਬਖਸ਼ੋ। ਮਹਾਰਾਜ ਜੀ ਕਹਿਣ ਲੱਗੇ, ਭਾਈ ਆਦਮ ਕੋਈ ਨੀ, ਤੂੰ ਸਮਾਂ ਤੈਨੂੰ ਦੇ ਦਿੰਦੇ ਆ, ਕੱਲ ਨੂੰ ਫੇਰ ਆ ਜਾਈ, ਤੇਰੀ ਘਾਲਣਾ ਪੂਰੀ ਹੋ ਗਈ ਹੈ, ਵਰ ਤੈਨੂੰ ਅਸੀਂ ਦੇਣਾ। ਘਰ ਜਾ ਕੇ ਘਰਵਾਲੀ ਨਾਲ ਗੱਲ ਕੀਤੀ, ਅਗਲੇ ਦਿਨ ਸਤਿਗੁਰਾਂ ਦੇ ਦਰਬਾਰ ਵਿੱਚ ਆਏ, ਫਿਰ ਬੇਨਤੀ ਕੀਤੀ, ਮਹਾਰਾਜ ਪੁੱਤਰ ਚਾਹੀਦਾ। ਪਾਤਸ਼ਾਹ ਜੀ ਨੇ ਨਿਗਾਹ ਮਾਰੀ, ਧਿਆਨ ਮਾਰਿਆ ਤੇ ਕਹਿਣ ਲੱਗੇ, ਤੁਹਾਡਿਆਂ ਭਾਗਾਂ ਚ ਲੇਖਾਂ ਵਿੱਚ ਪੁੱਤਰ ਦਾ ਸੁੱਖ ਨਹੀਂ ਹੈ, ਤੁਹਾਡਿਆਂ ਲੇਖਾਂ ਵਿੱਚ ਪੁੱਤਰ ਲਿਖਿਆ ਹੀ ਨਹੀਂ। ਪਰ ਮਹਾਰਾਜ ਕਹਿਣ ਲੱਗੇ, ਤੁਸੀਂ ਸੇਵਾ ਕੀਤੀ ਹੈ, ਦੂਜਾ ਅਸੀਂ ਬਚਨ ਕੀਤਾ ਵੀ ਤੁਸੀਂ ਜੋ ਮੰਗੋਗੇ ਦੇਵਾਂਗੇ, ਇਸ ਕਰਕੇ ਹੁਣ ਸਾਡੀ ਅੰਸ਼ ਤੁਹਾਡੇ ਘਰ ਜਨਮ ਲਏਗੀ, ਉਹ ਭਗਤੀ ਦਾ ਸਰੂਪ ਹੋਣਗੇ ਔਰ ਉਹਨਾਂ ਦਾ ਨਾਂ ਤੁਸੀਂ ਭਾਈ ਭਗਤੂ ਰੱਖਣਾ ਹੈ। ਇਹ ਕਹਿ ਕੇ ਮਹਾਰਾਜ ਜੀ ਨੇ ਇਹਨਾਂ ਨੂੰ ਵਿਦਾ ਕੀਤਾ ਵੀ ਤੁਸੀਂ ਆਪਣੇ ਨਗਰ ਚਲੇ ਜਾਓ। ਭਾਈ ਆਦਮ ਜੀ ਆਪਣੀ ਘਰਵਾਲੀ ਸਮੇਤ ਆਪਣੇ ਨਗਰ ਆਣ ਬਿਰਾਜੇ ਮਾਲਵੇ ਦੇ ਇਲਾਕੇ ਚ। ਪਰਮੇਸ਼ਰ ਜੀ ਦੀ, ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ, ਇੱਕ ਸਾਲ ਬਾਅਦ ਭਾਈ ਆਦਮ ਦੇ ਘਰ ਪੁੱਤਰ ਨੇ ਜਨਮ ਲਿਆ। ਬੜੀਆਂ ਖੁਸ਼ੀਆਂ ਹੋਈਆਂ, ਬੜੀਆਂ ਵਧਾਈਆਂ ਵੱਜੀਆਂ। ਜਿਸ ਵੇਲੇ ਇਸ ਬਾਲਕ ਦਾ ਜਨਮ ਹੋਇਆ ਤੇ ਦੰਪਤੀ ਦੋਵੇਂ ਹੀ ਬੜੇ ਪ੍ਰਸੰਨ ਹੋਏ ਨੇ। ਇਸ ਪੁੱਤਰ ਦੇ ਜਨਮਣ ਸਮੇਂ ਉਸ ਸਮੇਂ ਜੋ ਕੌਤਕ ਵਰਤਿਆ ਹੈ, ਪਰ ਭਾਈ ਭਗਤੂ ਜੀ ਦੀ ਕੁਝ ਮੁੱਢਲੀ ਜੀਵਨੀ ਹੈ, ਉਹ ਅੱਜ ਦੀ ਕਥਾ ਵਿੱਚ ਆ ਰਹੀ ਆ। ਉਹ ਸਰਵਣ ਕਰੀਏ, ਏਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਜਨਮਿਓ ਪੁੱਤਰ ਆਨੰਦ ਪਾ, ਸਭ ਗਿਆਤਨ ਕੇ ਮਾਏ।
ਜਦੋਂ ਭਾਈ ਆਦਮ ਦੇ ਘਰ ਪੁੱਤਰ ਦਾ ਜਨਮ ਹੋਇਆ ਤੇ ਜਿਤਨੇ ਗਿਆਤਨ ਕਹਿੰਦੇ ਨੇ ਰਿਸ਼ਤੇਦਾਰਾਂ ਨੂੰ, ਸੰਬੰਧੀਆਂ ਨੂੰ, ਜਿੰਨੇ ਰਿਸ਼ਤੇਦਾਰ ਸੰਬੰਧੀ ਸੀ, ਗੁਆਂਢੀ ਸੀ, ਨਗਰ ਨਿਵਾਸੀ ਸੀ, ਸਾਰਿਆਂ ਦੇ ਅੰਦਰ ਬੜੇ ਆਨੰਦ ਦੀ ਲਹਿਰ ਦੌੜੀ, ਕਿਉਂਕਿ ਬੜੇ ਚਿਰਾਂ ਬਾਅਦ ਇਹਨਾਂ ਦੀ ਪਰਮੇਸ਼ਰ ਨੇ ਸੁਣੀ ਘਰ ਪੁੱਤਰ ਨੇ ਜਨਮ ਲਿਆ। ਤੇ ਕਹਿੰਦੇ ਸਾਰੇ ਰਿਸ਼ਤੇਦਾਰ ਸੰਬੰਧੀ ਜਿਤਨੇ ਸਨ ਸਾਰਿਆਂ ਵਿੱਚ ਬੜਾ ਆਨੰਦ ਵਰਤਿਆ ਹੈ।
ਬਦੀ ਬਧਾਈ ਬਿਦ ਬਿਦ ਗਾਏ ਕਰਤੇ ਉਤਸਾਏ।
ਜਿੰਨੇ ਰਿਸ਼ਤੇਦਾਰ ਗੁਆਂਢੀ ਸੰਬੰਧੀ ਆ ਕੇ ਭਾਈ ਆਦਮ ਦੇ ਘਰ ਭਾਈ ਆਦਮ ਨੂੰ ਵਧਾਈਆਂ ਦਿੰਦੇ, ਵਧਾਈਆਂ ਵੱਜੀਆਂ ਹਨ, ਅਨੇਕ ਪ੍ਰਕਾਰ ਦੇ ਢੰਗ ਨਾਲ ਵਧਾਈਆਂ ਦਿੰਦੇ ਨੇ। ਜਿੱਥੇ ਵਧਾਈਆਂ ਦਿੰਦੇ ਨੇ ਉਥੇ ਨਾਲ ਜੋ ਭਾਈ ਆਦਮ ਦੀ ਘਰਵਾਲੀ ਭਾਈ ਭਗਤੂ ਦੀ ਮਾਤਾ ਹੈ, ਉਹਦੇ ਕੋਲ ਵੀ ਜਿੰਨੀਆਂ ਇਸਤਰੀਆਂ ਸਖੀਆਂ ਨੇ ਉਹ ਆ ਕੇ ਵਧਾਈਆਂ ਦਿੰਦੀਆਂ ਹਨ।
ਜੋ ਭਈ ਸਭ ਗਿਆਤੀ ਮਿਲ ਕੇ ਤਬ ਆਏ।
ਜਿੰਨੇ ਰਿਸ਼ਤੇਦਾਰ ਸਨ ਸਾਰੇ ਮਿਲ ਕੇ ਇਕੱਠੇ ਹੋ ਕੇ ਇਕੱਤਰ ਹੋ ਕੇ ਆਏ ਹਨ।
ਭਾਂਤ ਭਾਂਤ ਕੇ ਪੰਥ ਵਧਾਏ।
ਭਾਂਤ ਭਾਂਤ ਨਾਲ ਆ ਕੇ ਵਧਾਈਆਂ ਦਿੰਦੇ ਨੇ, ਅਨੇਕ ਪ੍ਰਕਾਰ ਦੇ ਢੰਗਾਂ ਨਾਲ ਵਧਾਈਆਂ ਦਿੰਦੇ ਹਨ।
ਘਰ ਮੈਂ ਅੰਨ ਸੇਰ ਇੱਕ ਨਾਈ।
ਖਾਲਸਾ ਜੀ, ਭਾਈ ਆਦਮ ਦੇ ਘਰ ਦੇ ਵਿੱਚ ਕੁਝ ਗਰੀਬੀ ਦਾ ਪਹਿਰਾ ਸੀ ਤੇ ਗਰੀਬੀ ਦਾ ਪਹਿਰਾ ਹੋਣ ਕਰਕੇ, ਕਿਉਂਕਿ ਕਈ ਮਹੀਨੇ ਗੁਰੂ ਘਰ ਚ ਰਹਿ ਕੇ ਆਏ ਸਨ, ਉਮਰ ਵੀ ਵਡੇਰੀ ਹੋ ਚੁੱਕੀ ਸੀ, ਇਸ ਕਰਕੇ ਮਿਹਨਤ ਵੀ ਭਾਈ ਆਦਮ ਜੀ ਬਹੁਤੀ ਨਹੀਂ ਸੀ ਕਰ ਸਕਦੇ। ਕਹਿੰਦੇ ਜਦੋਂ ਭਾਈ ਭਗਤੂ ਦਾ ਜਨਮ ਹੋਇਆ ਨਾ ਭਾਈ ਆਦਮ ਦੇ ਘਰ ਚ, ਤੇ ਉਸ ਦਿਨ ਭਾਈ ਆਦਮ ਦੇ ਘਰ ਚ ਇੱਕ ਸੇਰ ਅੰਨ ਵੀ ਨਹੀਂ ਸੀ। ਇੱਕ ਸੇਰ ਅੰਨ ਵੀ ਹੁੰਦਾ, ਉਹ ਵੀ ਇੱਕ ਸੇਰ ਅੰਨ ਦਾ ਵੀ ਨਹੀਂ ਸੀ ਘਰ ਵਿੱਚ।
ਕ੍ਰਿਤ ਕਾਂ ਹੋਵੇ ਤਿੰਨ ਪਾਈ।
ਕਹਿੰਦੇ ਜਿੱਥੇ ਇੱਕ ਸੇਰ ਅੰਨ ਨਹੀਂ ਸੀ ਉੱਥੇ ਘਿਓ ਦੀ ਕਿੱਥੇ ਆਸ ਕਰਦੇ ਵੀ ਇੱਥੇ ਘਿਓ ਵੀ ਹੋਣਾ ਸੀ। ਦੀਵੇ ਜੋ ਬਾਲਣੇ ਸਨ ਘਿਓ ਦੇ, ਜੋਤ ਦੇ ਦੀਵੇ ਜਗਾਣੇ ਸਨ, ਤੇ ਉਹ ਦੀਵੇ ਜਗਾਉਣ ਵਾਸਤੇ ਘਿਓ ਚਾਹੀਦਾ ਸੀ। ਕਹਿੰਦੇ ਜਿੱਥੇ ਅੰਨ ਨਹੀਂ ਉੱਥੇ ਘਿਓ ਕਿੱਥੇ ਹੋਣਾ ਸੀ, ਉਥੇ ਘਿਓ ਦੀ ਕਿੱਥੇ ਆਸ ਕੀਤੀ ਜਾ ਸਕਦੀ ਸੀ।
ਸਭ ਗਿਆਤੀ ਲੱਖ ਕੇ ਤਿਸ ਹਾਲੇ।
ਉਹ ਜਿੰਨੇ ਰਿਸ਼ਤੇਦਾਰ ਉਹਨਾਂ ਨੇ ਭਾਈ ਆਦਮ ਦੀ ਜਿਹੜੀ ਆਰਥਿਕ ਹਾਲਤ ਸੀ ਉਹ ਵੇਖੀ ਹੈ ਕਿ ਭਾਈ ਆਦਮ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਬੜੀ ਮੰਦੀ ਹੈ।
ਜਿਸਕੇ ਨਹੀਂ ਮੋਲ ਕਿਛ ਪਾਲੇ।
ਨਾ ਹੀ ਉਹਦੇ ਪੱਲੇ ਕੋਈ ਰੁਪਈਏ ਪੈਸੇ ਨੇ ਵੀ ਜਿਹੜਾ ਉਹਨੇ ਜਾ ਕੇ ਕਿਸੇ ਪ੍ਰਕਾਰ ਦਾ ਜਾ ਕੇ ਅੰਨ ਜਾਂ ਘਿਓ ਖਰੀਦ ਲੈਣਾ। ਪੱਲੇ ਉਹਨਾਂ ਦੇ ਪੈਸਾ ਵੀ ਨਹੀਂ ਹੈ।
ਨਿਜ ਨਿਜ ਕਰ ਤੇ ਕਰ ਉਗਰਾਈ।
ਕਹਿੰਦੇ ਉਸ ਵਕਤ ਸਾਰੇ ਸੰਬੰਧੀਆਂ ਨੇ ਗੁਆਂਢੀਆਂ ਨੇ ਆਖਿਆ ਵੀ ਚਲੋ ਆਪਾਂ ਆਪਣੇ ਵੱਲੋਂ ਉਗਰਾਈ ਕਰ ਲੈਂਦੇ, ਆਪਣੇ ਆਪਣੇ ਘਰੋਂ ਸਾਰਿਆਂ ਨੇ ਉਗਰਾਈ ਕਰ ਲਈ, ਅੰਨ ਇਕੱਠਾ ਕਰ ਲਿਆ, ਘਿਓ ਇਕੱਠਾ ਕਰ ਲਿਆ,
ਕ੍ਰਿਤ ਅਨਾਜ ਆਨ ਤੇ ਪਾਈ,
ਬਹੁਤ ਸਾਰਾ ਅੰਨ ਘਿਓ ਖੰਡ ਜਿਹੜੀਆਂ ਘਰ ਦੀਆਂ ਲੋੜ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਚੀਜ਼ਾਂ ਸਾਰੇ ਰਿਸ਼ਤੇਦਾਰਾਂ ਨੇ ਸੰਬੰਧੀਆਂ ਨੇ ਆਪਣੇ ਵੱਲੋਂ ਇਕੱਠੀਆਂ ਕੀਤੀਆਂ, ਔਰ ਆਪਣੇ ਵੱਲੋਂ ਇਕੱਠੀਆਂ ਕਰਕੇ ਭਾਈ ਆਦਮ ਦੇ ਘਰ ਲੈ ਕੇ ਆਏ।
ਬਹੁਤ ਦਿਨ ਖਾਏ ਅਦਕਈ ਆਇਓ।
ਕਹਿੰਦੇ ਬਹੁਤ ਦਿਨਾਂ ਤੱਕ ਹੁਣ ਅੰਨ ਪਾਣੀ ਘਰ ਪਹੁੰਚ ਗਿਆ, ਕਈ ਦਿਨ ਗੁਜ਼ਾਰੇ ਵਧੀਆ ਹੋ ਜਾਣੇ ਸਨ। ਕਹਿੰਦੇ ਹੋਰ ਵੀ ਬਹੁਤ ਸਾਰਾ ਅੰਨ ਧਨ ਘਰ ਦੇ ਵਿੱਚ ਆਉਣ ਲੱਗਾ।
ਬਾਲਕ ਜਨਮ ਸਬਨ ਮਨ ਪਾਇਓ।
ਕਹਿੰਦੇ ਜਿੰਨੇ ਸੰਬੰਧੀ ਰਿਸ਼ਤੇਦਾਰ ਲੋਕ ਸਨ ਸਾਰਿਆਂ ਦੇ ਮਨਾਂ ਨੂੰ ਇਹ ਗੱਲ ਭਾਈ ਹੈ, ਚੰਗੀ ਲੱਗੀ ਹੈ ਕਿ ਭਾਈ ਆਦਮ ਦੇ ਘਰ ਇੱਕ ਬਾਲਕ ਨੇ ਇੱਕ ਪੁੱਤਰ ਨੇ ਜਨਮ ਲਿਆ ਹੈ।
ਮਾਤ ਪਿਤਾ ਅਦਕ ਹੁਲ ਸਾਏ।
ਮਾਤਾ ਪਿਤਾ ਦੇ ਮਨ ਚ ਬੜੀ ਖੁਸ਼ੀ ਹੈ ਭਾਈ ਆਦਮ ਦੇ ਤੇ ਭਾਈ ਮਾਈ ਦੇ, ਦੋਵਾਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਖੁਸ਼ੀ ਤੇ ਆਨੰਦ ਹੈ।
ਜਨਮਤ ਸਾਥ ਪਦਾਰਥ ਆਏ।
ਕਹਿੰਦੇ ਵੇਖੋ ਵੀ ਇਹ ਬੱਚਾ ਕਿੰਨਿਆਂ ਭਾਗਾਂ ਵਾਲਾ, ਵੀ ਇਹਦੇ ਜਨਮ ਦੇ ਨਾਲ ਹੀ ਘਰ ਚ ਪਦਾਰਥ ਵੀ ਆ ਗਏ। ਇਹ ਤਾਂ ਘਰ ਦੇ ਵਿੱਚ ਇੱਕ ਸੇਰ ਅੰਨ ਦਾ ਵੀ ਨਹੀਂ ਸੀ, ਬਾਲਕ ਦਾ ਜਨਮ ਹੋਇਆ ਤੇ ਮਣਾ ਮੂੰਹ ਅੰਨ ਵੀ ਆ ਗਿਆ, ਘਿਓ ਵੀ ਆ ਗਿਆ, ਖੰਡ ਵੀ ਆ ਗਈ, ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਘਰ ਦੇ ਵਿੱਚ, ਰਿਸ਼ਤੇਦਾਰਾਂ ਸਰਬੰਧੀਆਂ ਨੇ ਸਾਰਾ ਕੁਝ ਉਗਰਾਹ ਕੇ ਲੈ ਆਉਂਦਾ। ਕਹਿੰਦੇ ਬਾਲਕ ਕਿੰਨਿਆਂ ਭਾਗਾਂ ਵਾਲਾ ਕਿ ਜਿਸ ਦੇ ਜਨਮ ਨਾਲ ਘਰ ਵਿੱਚ ਸਾਰਾ ਕੁਝ ਆ ਗਿਆ, ਸਾਰੇ ਅੰਨ ਆ ਗਏ ਹਨ।
ਗਿਆਤੀ ਅਖਿਲ ਮਿਲ ਇੱਕ ਥਾਏ।
ਜਿੰਨੇ ਰਿਸ਼ਤੇਦਾਰ ਸੀ ਭਾਈ ਆਦਮ ਦੇ ਉਹ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋਏ ਨੇ।
ਉਤੋਂ ਬ੍ਰਿਧ ਇੱਕ ਬਾਕ ਅਲਾਏ।
ਉਹਨਾਂ ਸਾਰੇ ਰਿਸ਼ਤੇਦਾਰਾਂ ਚੋਂ ਇੱਕ ਬਜ਼ੁਰਗ ਵੀ ਸੀ, ਉਹ ਜਿਹੜਾ ਬਜ਼ੁਰਗ ਸੀ ਉਹ ਉਸ ਵੇਲੇ ਬੋਲਿਆ, ਉਹ ਬਜ਼ੁਰਗ ਕਹਿਣ ਲੱਗਾ,
ਸ਼ੁਭ ਲੱਛਣ ਬਾਲਕ ਜਨਮਿਓ, ਪਾਗਨ ਪੂਰ ਪਲੇ ਲੱਖ ਲਿਓ।
ਬਜ਼ੁਰਗ ਬੋਲਿਆ, ਕਹਿਣ ਲੱਗਾ ਜੀ ਕੋਈ ਸ਼ੁਭ ਲੱਛਣਾ ਵਾਲਾ ਬਾਲਕ ਜਨਮਿਆ, ਜਿਹਦੇ ਜਨਮ ਤੋਂ ਪਤਾ ਲੱਗਦਾ ਕਿ ਇਸ ਬੱਚੇ ਦੇ ਬੜੇ ਸ਼ੁਭ ਲੱਛਣ ਨੇ, ਇਹ ਬੱਚੇ ਦੇ ਬੜੇ ਵੱਡੇ ਭਾਗ ਨੇ, ਇਹਦੇ ਭਾਗ ਪੂਰੇ ਹੋਏ ਨੇ, ਇਹ ਕੋਈ ਭਾਗਸ਼ਾਲੀ ਪ੍ਰਤਾਪੀ ਤੇ ਤੇਜਸਵੀ ਬਾਲਕ ਲੱਗਦਾ ਜਿਸ ਦਾ ਜਨਮ ਹੋਇਆ।
ਜਿਸਨੇ ਜਨਮਤ ਸਭ ਉਗਰਾਏ।
ਵੇਖੋ ਕਿੱਡਾ ਭਾਗਾਂ ਵਾਲਾ ਵੀ ਜੰਮਦਿਆਂ ਸਾਰਿਆਂ ਕੋਲ ਉਗਰਾਈ ਕਰ ਲਈ, ਉਗਰਾਈ ਕਰਨੀ ਕਿਹੜਾ ਸੌਖੀ ਹੈ। ਕਹਿੰਦੇ ਵੀ ਜਿਸਨੇ ਜੰਮਦਿਆਂ ਸਾਰੇ ਰਿਸ਼ਤੇਦਾਰਾਂ ਕੋਲ ਉਗਰਾਈ ਕਰ ਲਈ ਹੈ, ਭਾਗਾਂ ਵਾਲਾ ਬੱਚਾ ਹੈ, ਇਹ ਕੋਈ ਪ੍ਰਤਾਪੀ ਬਾਲਕ ਹੈ, ਇਹਦੇ ਸ਼ੁਭ ਲੱਛਣ ਪੇ ਨਜ਼ਰ ਆਉਂਦੇ ਨੇ ਕਿ ਜਿਸਨੇ ਜਨਮ ਲੈਂਦਿਆਂ ਸਾਰਿਆਂ ਦੇ ਕੋਲੋਂ ਉਗਰਾਈ ਕਰ ਲਈ, ਜਨਮ ਲੈਂਦਿਆਂ ਹੀ ਸਾਰਿਆਂ ਨੂੰ ਉਗਰਾ ਲਿਆ ਹੈ।
ਮਨੋ ਭੇਟ ਆਨੀ ਸਪਾਏ।
ਏਦਾਂ ਜਾਪਦਾ ਵੀ ਜਿੰਨੇ ਰਿਸ਼ਤੇਦਾਰ ਆਏ ਨੇ ਉਹ ਸਾਰੇ ਭੇਟਾਵਾਂ ਲੈ ਕੇ ਆਏ ਨੇ ਬੱਚੇ ਦੇ ਦਰਸ਼ਨਾਂ ਵਾਸਤੇ, ਜਿਵੇਂ ਕਿਸੇ ਗੁਰੂ ਪੀਰ ਦੀ ਭੇਟਾ ਲੈ ਕੇ ਆਈ ਦੀ ਹੈ। ਏਦਾਂ ਕਹਿੰਦੇ ਇਸ ਬਾਲਕ ਦੇ ਜਨਮ ਸਮੇਂ ਸਾਰੇ ਜਿਹੜੀਆਂ ਵਸਤੂਆਂ ਲੈ ਕੇ ਆਏ ਨੇ, ਏਦਾਂ ਜਾਪਦਾ ਜਿਵੇਂ ਭੇਟਾਵਾਂ ਲੈ ਕੇ ਆਏ ਨੇ।
ਇਸ ਕੋ ਵੰਸ਼ ਜੋ ਹੋਏ ਅਗਾਰੇ।
ਇਸ ਬੱਚੇ ਦਾ ਜਿਹੜਾ ਅੱਗੇ ਵੰਸ਼ ਹੋਵੇਗਾ, ਇਸ ਬਾਲਕ ਦਾ ਜਿਹੜਾ ਅੱਗੇ ਅੰਸ਼ ਵੰਸ਼ ਹੋਵੇਗਾ,
ਪਰ ਹੈ ਉਪਰ ਹੁਕਮ ਹਮਾਰੇ।
ਇਸ ਬੱਚੇ ਦੀ ਜਿਹੜੀ ਅੰਸ਼ ਵੰਸ਼ ਹੋਵੇਗੀ ਉਹ ਸਾਡੇ ਤੇ ਹੁਕਮ ਕਰੇਗੀ, ਇਸ ਬੱਚੇ ਦੀ ਜਿਹੜੀ ਵੰਸ਼ ਅੱਗੇ ਹੋਵੇਗੀ ਉਹਦਾ ਸਾਡੇ ਤੇ ਹੁਕਮ ਚੱਲੇਗਾ। ਇਹ ਸਾਨੂੰ ਲੱਗ ਰਿਹਾ ਇਸ ਬੱਚੇ ਦੇ ਚਿੰਨ ਵੇਖ ਕੇ, ਇਹਦੇ ਲੱਛਣ ਵੇਖ ਕੇ ਸਾਨੂੰ ਲੱਗਦਾ ਹੈ ਕਿ ਇਸ ਬੱਚੇ ਦੇ ਜਿਹੜੇ ਅੱਗੇ ਅੰਸ਼ ਵੰਸ਼ ਹੋਵੇਗੀ, ਇਹਦੇ ਬੱਚੇ ਹੋਣਗੇ, ਉਹ ਸਾਡੇ ਸਾਰਿਆਂ ਤੇ ਅੱਗੇ ਹੁਕਮ ਕਰਨਗੇ।
ਉਤੇ ਸੁਜਾਨ ਸੁਜਾਨਿਓ ਤਬੇ।
ਇੱਦਾਂ ਜਿਹੜੇ ਸਿਆਣੇ ਲੋਕ ਸਨ ਉਹਨਾਂ ਸਾਰਿਆਂ ਨੇ ਉਸੇ ਵੇਲੇ ਹੀ ਸਮਝ ਲਿਆ, ਉਸੇ ਵੇਲੇ ਹੀ ਜਾਣ ਲਿਆ ਕਿ ਇਹ ਬੱਚਾ ਕੋਈ ਸਧਾਰਨ ਬੱਚਾ ਨਹੀਂ ਹੈ।
ਭਗਤੂ ਨਾਮ ਕੈਤ ਪੇ ਸਬੇ।
ਕਹਿੰਦੇ ਸਾਰਿਆਂ ਨੇ ਇਸ ਬੱਚੇ ਦਾ ਨਾਂ ਰੱਖਿਆ ਭਾਈ ਭਗਤੂ, ਕਿਉਂਕਿ ਗੁਰੂ ਰਾਮਦਾਸ ਸਾਹਿਬ ਦੀ ਅੰਸ਼ ਨੇ, ਗੁਰੂ ਸਾਹਿਬ ਨੇ ਵੀ ਇਹੀ ਕਿਹਾ ਸੀ ਵੀ ਉਹਦਾ ਨਾਂ ਭਾਈ ਭਗਤੂ ਰੱਖਿਆ ਜੇ, ਤੇ ਕਹਿਣ ਲੱਗੇ ਜਿਤਨੇ ਸਰਬੰਧੀ ਸੀ ਉਹਨਾਂ ਨੇ ਵੀ ਸਾਰਿਆਂ ਨੇ ਉਹਨਾਂ ਦੇ ਮੂੰਹੋਂ ਵੀ ਇਹੀ ਨਾਂ ਨਿਕਲਿਆ, ਕਹਿਣ ਲੱਗੇ ਜੀ ਇਹ ਨਾਮ ਰੱਖੋ, ਇਹਨਾਂ ਦਾ ਨਾਮ ਭਾਈ ਭਗਤੂ ਪ੍ਰਸਿੱਧ ਹੋਵੇਗਾ।
ਕੁਛ ਬਡੇਰੀ ਬੈਸ ਪਈ ਜਬ,
ਖਾਲਸਾ ਜੀ ਇਸੇ ਤਰ੍ਹਾਂ ਸਮਾਂ ਬੀਤ ਗਿਆ, ਸਮਾਂ ਆਪਣੀ ਰਫਤਾਰੇ ਤੁਰਿਆ ਚੱਲਿਆ ਜਾਂਦਾ, ਸਮਾਂ ਬੀਤਿਆ ਤੇ ਭਾਈ ਭਗਤੂ ਜੀ ਥੋੜੇ ਜੇ ਵੱਡੇ ਹੋਏ, ਇਹਨਾਂ ਦਾ ਸਰੀਰ ਬਚਪਨ ਦੀ ਉਮਰ ਦੇ ਵਿਚ ਆਇਆ, ਕੁਝ ਕੁ ਇਹਨਾਂ ਦਾ ਸਰੀਰ ਵਧਿਆ ਹੈ।
ਆਦਮ ਪਿਤ ਪਰ ਲੋਕ ਪਇਓ ਤਬ,
ਪਰਮੇਸ਼ਰ ਵੱਲੋਂ ਦੇਵ ਨੇਤ ਐਸੀ ਹੋਈ ਕਿ ਭਾਈ ਭਗਤੂ ਜੀ ਦੇ ਪਿਤਾ ਭਾਈ ਆਦਮ ਜੀ ਪਰਲੋਕ ਗਮਨ ਕਰ ਗਏ। ਭਾਈ ਭਗਤੂ ਜੀ ਜਦੋਂ ਥੋੜੇ ਜੇ ਵੱਡੇ ਹੋਏ, ਅੱਠਾਂ ਦਸਾਂ ਸਾਲਾਂ ਦੀ ਉਮਰ ਹੋਈ, ਉਸ ਵੇਲੇ ਇਹਨਾਂ ਦੇ ਪਿਤਾ ਜੀ ਭਾਈ ਆਦਮ ਜੀ ਕਿਉਂਕਿ ਬਿਰਧ ਹੋ ਚੁੱਕੇ ਸਨ, ਉਹ ਸਰੀਰ ਤਿਆਗ ਕੇ ਪਰਲੋਕ ਗਮਨ ਕਰ ਗਏ।
ਕਰਾ ਮਾਤ ਕੋ ਪੁੰਜ ਵਿਸਾਲਾ,
ਭਾਈ ਭਗਤੂ ਜੀ ਕਰਾ ਮਾਤਾ ਦੇ ਪੁੰਜ ਸੀ, ਬੇਅੰਤ ਅਜਮਤਾਂ ਤੇ ਕਰਾ ਮਾਤਾ ਭਾਈ ਭਗਤੂ ਜੀ ਦੇ ਅੰਦਰ ਵਸਦੀਆਂ ਸਨ। ਖਾਲਸਾ ਜੀ ਕਿਉਂਕਿ ਗੁਰੂ ਰਾਮਦਾਸ ਸਾਹਿਬ ਦੀ ਅੰਸ਼ ਬਣ ਕੇ ਆਏ ਨੇ ਭਾਈ ਭਗਤੂ ਜੀ, ਤੇ ਗੁਰੂ ਸਾਹਿਬ ਦੀ ਅੰਸ਼ ਵਿਚ ਕਰਾ ਮਾਤ ਹੋਵੇਗੀ, ਇਹ ਸੁੱਤੇ ਸਿੱਧ ਹੈ। ਤੇ ਖਾਲਸਾ ਜੀ ਗੁਰੂ ਘਰ ਦੇ ਸਿੱਖਾਂ ਵਿਚ ਵੀ ਅਜਮਤਾਂ ਕਰਾ ਮਾਤਾਂ ਸੁੱਤੇ ਸਿੱਧ ਵਰਤਦੀਆਂ ਨੇ, ਪਰ ਗੁਰਸਿੱਖ ਕਦੇ ਉਹਨਾਂ ਵਿਚ ਲਿਪਾਏ ਮਾਨ ਨਹੀਂ ਹੁੰਦਾ, ਉਹਨਾਂ ਨੂੰ ਰੋਂਦ ਕੇ ਅੱਗੇ ਲੰਘ ਜਾਂਦਾ। ਇਹ ਜਾਣ ਕੇ ਰਿੱਧ ਸਿੱਧ ਅਵਰਾ ਸਾਧ, ਇਹ ਰਿੱਧੀਆਂ ਸਿੱਧੀਆਂ ਅਵਰਾ ਸਾਧ ਢੱਕ ਲੈਣ ਵਾਲੀਆਂ ਨੇ, ਹੋਰ ਸਵਾਦਾਂ ਦੇ ਵਿਚ ਉਲਝਾ ਦੇਣ ਵਾਲੀਆਂ ਨੇ। ਕਹਿੰਦੇ ਇਸ ਢੰਗ ਨਾਲ ਇਸ ਪ੍ਰਕਾਰ ਨਾਲ ਇਹ ਭਾਈ ਭਗਤੂ ਜੋ ਕਰਾ ਮਾਤਾਂ ਦੇ ਪੁੰਜ ਨੇ, ਅਜਮਤਾਂ ਦੇ ਪੁੰਜ ਹਨ।
ਜਾਹਰ ਕਰੀ ਨਹੀਂ ਕਿਸ ਕਾਲਾ,
ਇਹਨਾਂ ਨੇ ਆਪਣੀ ਕੋਈ ਕਰਾ ਮਾਤ ਕਦੇ ਪ੍ਰਗਟ ਨਹੀਂ ਕੀਤੀ। ਕਰਾ ਮਾਤਾਂ ਦੇ ਪੁੰਜ ਸਨ ਪਰ ਕਦੇ ਆਪਣੀ ਅਜਮਤ ਨੂੰ, ਆਪਣੀ ਕਰਾਮਾਤ ਨੂੰ ਪ੍ਰਗਟ ਨਹੀਂ ਕੀਤਾ।
ਅੰਤਰ ਮਹਾ ਨਿਰੰਤਰ ਗੋਈ,
ਹਰ ਵੇਲੇ ਆਪਣੇ ਅੰਦਰ ਆਪਣੇ ਆਪ ਨੂੰ ਲੁਕਾ ਕੇ ਰੱਖਦੇ ਨੇ, ਆਪਣੇ ਆਪ ਨੂੰ ਛੁਪਾ ਕੇ ਰੱਖਦੇ ਨੇ। ਜਿਨ੍ਹਾਂ ਪਾਇਆ ਉਹ ਪ੍ਰਗਟ ਕਰਕੇ ਢੰਡੋਰਾ ਨਹੀਂ ਪਿੱਟਦੇ, ਉਹ ਢੰਡੋਰਾ ਪਿੱਟ ਕੇ ਲੋਕਾਂ ਨੂੰ ਸੱਦ ਸੱਦ ਕੇ ਨਹੀਂ ਕਹਿੰਦੇ ਫਿਰਦੇ ਅਸੀਂ ਰੱਬ ਪਾ ਲਿਆ, ਆ ਜਾਓ ਤੁਹਾਨੂੰ ਵੀ ਰੱਬ ਦੀ ਪ੍ਰਾਪਤੀ ਕਰਾ ਦਈਏ, ਉਹ ਢੰਡੋਰਾ ਨਹੀਂ ਪਿੱਟਦੇ। ਸਗੋਂ ਜਿਨ ਹਰ ਪਾਇਆ ਤਿਨਾਂ ਛਪਾਇਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਉਹ ਆਪਣਾ ਆਪ ਲੁਕਾ ਕੇ ਰੱਖਦੇ ਨੇ। ਭਾਈ ਭਗਤੂ ਨੇ ਆਪਣਾ ਆਪ ਲੁਕਾ ਕੇ ਰੱਖਿਆ। ਭਾਈ ਵੀਰ ਸਿੰਘ ਜੀ ਦਾ ਵੀ ਕਥਨ ਹੈ, ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਤੁਰ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਭਾਈ ਵੀਰ ਸਿੰਘ ਕਹਿੰਦੇ ਸਾਰੀ ਜ਼ਿੰਦਗੀ ਸਟੇਜ ਤੇ ਨਹੀਂ ਬੋਲੇ, ਹਾਲਾਂਕਿ ਲਿਖਿਆ ਬਹੁਤ ਕੁਝ, ਬੜਾ ਇਤਿਹਾਸ ਲਿਖਿਆ, ਨਾਵਲ ਲਿਖੇ, ਕਵਿਤਾਵਾਂ ਲਿਖੀਆਂ, ਪਰ ਕਦੇ ਸਟੇਜ ਤੇ ਨਹੀਂ ਬੋਲੇ। ਤੇ ਇੱਕ ਵਾਰ ਜਦੋਂ ਉਹਨਾਂ ਨੂੰ ਬੋਲਣ ਵਾਸਤੇ ਕਿਹਾ ਗਿਆ, ਉਦੋਂ ਜਦੋਂ ਭਾਈ ਸਾਹਿਬ ਜੀ ਨੂੰ ਪਦਮ ਭੂਸ਼ਣ ਦਾ ਖਿਤਾਬ ਪ੍ਰਾਪਤ ਹੋਇਆ, ਤੇ ਉਸ ਵੇਲੇ ਕਿਹਾ ਗਿਆ ਵੀ ਦੋ ਸ਼ਬਦ ਬੋਲੋ, ਤੇ ਭਾਈ ਸਾਹਿਬ ਜੀ ਸਟੇਜ ਤੇ ਖਲੋ ਕੇ ਬੋਲਣ ਲੱਗੇ ਤੇ ਰੋਣਾ ਸ਼ੁਰੂ ਕਰ ਦਿੱਤਾ। ਤੇ ਆਹ ਕਵਿਤਾ ਦੀਆਂ ਦੋ ਪੰਕਤੀਆਂ ਪੜ੍ਹੀਆਂ, ਮੇਰੀ ਛੁਪੇ ਰਹਿਣ ਦੀ ਚਾਹ ਤੇ ਛੁਪ ਤੁਰ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਇਹ ਹੈ ਗੁਰਮੁਖਤਾਈ ਦੀ ਅਵਸਥਾ। ਭਾਈ ਭਗਤੂ ਜੀ ਦੇ ਅੰਦਰ ਆਤਮ ਗਿਆਨ ਹੈ, ਭਾਈ ਭਗਤੂ ਜੀ ਵਿੱਚ ਅਜਮਤ ਹੈ, ਕਰਾਮਾਤ ਹੈ, ਪਰ ਕਦੇ ਵੀ ਆਪਣੇ ਉਸ ਅੰਦਰ ਦੇ ਭਾਵ ਨੂੰ ਕਦੇ ਪ੍ਰਗਟ ਕਰਕੇ ਨਹੀਂ ਵਿਖਾਇਆ, ਆਪਣੇ ਆਪ ਨੂੰ ਲੁਕਾ ਕੇ ਛੁਪਾ ਕੇ ਰੱਖਦੇ ਹਨ।
ਲੱਖ ਨੈ ਸਕੇ ਸਮੀਪੀ ਕੋਈ,
ਇੱਥੋਂ ਤੱਕ ਵੀ ਜਿਹੜੇ ਨਾਲ ਰਹਿੰਦੇ ਸੀ ਉਹ ਵੀ ਭਾਈ ਭਗਤੂ ਦੀ ਕਰਾਮਾਤ ਨੂੰ ਨਹੀਂ ਜਾਣ ਸਕੇ।
ਇੱਕ ਸਮੇਂ ਜਨਨੀ ਲੈ ਸਾਥ,
ਇੱਕ ਸਮੇਂ ਦਾ ਬਚਨ ਸੀ ਕਿ ਭਾਈ ਭਗਤੂ ਜੀ ਦੀ ਮਾਤਾ ਦੀ ਉਮਰ ਬੜੀ ਵੱਡੀ ਹੋਈ, ਕਿਉਂਕਿ ਉਹਨੇ ਮੰਗ ਹੀ ਇਹ ਕੀਤੀ ਸੀ ਕਿ ਮਹਾਰਾਜ ਸੋਨੇ ਦੀ ਮਧਾਣੀ ਹੋਵੇ ਤੇ ਪੋਤ ਨੂੰ ਰਿੜਕਦੀ ਵੇਖਾਂ, ਇਸ ਕਰਕੇ ਮਾਈ ਦੀ ਉਮਰ ਵਡੇਰੀ ਸੀ। ਭਾਈ ਭਗਤੂ ਜੀ ਇੱਕ ਦਿਨ ਆਪਣੀ ਮਾਤਾ ਨੂੰ ਨਾਲ ਲੈ ਕੇ
ਆਇਵ ਗੁਰ ਪਗ ਟੇਕਣ ਮਾਤ,
ਗੁਰੂ ਘਰ ਆਏ, ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਮੱਥਾ ਟੇਕਣ ਵਾਸਤੇ ਵੀ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਆਈਏ, ਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਭਗਤੂ ਜੀ ਆਪਣੀ ਮਾਤਾ ਨੂੰ ਨਾਲ ਲੈ ਕੇ ਆਏ ਤੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ।
ਮਿਲ ਦਰਸ਼ਨ ਪਰ ਸੇਵ ਸੁਖਦਾਨੀ, ਸੇਵਕ ਸਦਾ ਕਰਮ ਮਨ ਬਾਣੀ
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸੇ, ਜਿਨ੍ਹਾਂ ਦੇ ਦਰਸ਼ਨਾਂ ਚੋਂ ਸੁਖ ਪ੍ਰਾਪਤ ਹੁੰਦਾ ਹੈ, ਔਰ ਮਨ ਬਾਣੀ ਕਰਮ ਕਰਕੇ ਜਿਨ੍ਹਾਂ ਦੀ ਸੇਵਾ ਕਰਦੇ ਭਾਈ ਭਗਤੂ ਜੀ, ਮਨ ਬਚ ਕਰਮ ਕਰਕੇ ਸਤਿਗੁਰੂ ਜੀ ਦੇ ਸੇਵਕ ਬਣ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਸ੍ਰੀ ਸਤਿਗੁਰ ਅਰਜਨ ਤਿਸ ਕਾਲ ਪਿਖ ਭਗਤੂ ਪਰ ਖੁਸ਼ੀ ਵਿਸਾਲ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਭਗਤੂ ਜੀ ਵੱਲ ਵੇਖਿਆ ਤੇ ਬੜੀਆਂ ਖੁਸ਼ੀਆਂ ਕੀਤੀਆਂ ਭਾਈ ਭਗਤੂ ਤੇ, ਬੜੀ ਕਿਰਪਾ ਭਰੀ ਨਿਗਾਹ ਨਾਲ, ਕਿਰਪਾ ਭਰੀ ਦ੍ਰਿਸ਼ਟੀ ਨਾਲ ਭਾਈ ਭਗਤੂ ਜੀ ਵੱਲੇ ਸਤਿਗੁਰਾਂ ਨੇ ਵੇਖਿਆ ਹੈ।
ਕੇਤਕ ਦਿਵਸ ਰਹਿਤ ਪਾਪਾਸ ਸਿਮਰੈ ਸਤ ਨਾਮ ਸੁਖ ਰਾਸ।
ਭਾਈ ਭਗਤੂ ਜੀ ਆਪਣੀ ਮਾਤਾ ਸਮੇਤ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਚ ਕੁਝ ਦਿਨ ਰਹੇ, ਕੁਝ ਦਿਨ ਸਤਿਗੁਰਾਂ ਦੇ ਚਰਨਾਂ ਚ ਰਹਿ ਕੇ ਫਿਰ ਸਤਿਗੁਰੂ ਮਹਾਰਾਜ ਜੀ ਦੇ ਕੋਲੋਂ ਵਿਦਾਇਗੀ ਦੀ ਆਗਿਆ ਲਈ ਕਿ ਮਹਾਰਾਜ ਹੁਣ ਮੈਨੂੰ ਆਗਿਆ ਬਖਸ਼ੋ, ਮੈਂ ਪਿੱਛੇ ਨਗਰ ਨੂੰ ਚਾਲੇ ਪਾ ਸਕਾਂ। ਭਾਈ ਭਗਤੂ ਜੀ ਦੇ ਗੁਰੂ ਘਰ ਦੇ ਮਸੰਦ ਵੀ ਸੀ, ਆਪਣੇ ਇਲਾਕੇ ਤੋਂ ਜਿਤਨੀ ਸੰਗਤ ਦੀ ਕਾਰ ਸੇਵਾ ਸੀ, ਮਾਇਆ ਸੀ, ਦਸਵੰਧ ਦੀ ਉਗਰਾਹ ਕੇ ਭਾਈ ਭਗਤੂ ਜੀ ਲਿਆਇਆ ਕਰਦੇ ਸਨ। ਤੋ ਭਾਈ ਭਗਤੂ ਜੀ ਨਾਲ ਸਤਿਗੁਰੂ ਜੀ ਦਾ ਬੜਾ ਪਿਆਰ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਚ ਕੁਝ ਦਿਨ ਰਹਿ ਕੇ ਭਾਈ ਭਗਤੂ ਜੀ ਨੇ ਬਤੀਤ ਕੀਤੇ ਔਰ ਫਿਰ ਆਪਣੀ ਮਾਤਾ ਨੂੰ ਨਾਲ ਲੈ ਕੇ ਚੱਲਣ ਦੀ ਤਿਆਰੀ ਕੀਤੀ।
ਲੇਕਰ ਖੁਸ਼ੀ ਗੁਰੂ ਪਗ ਹੇਰ
ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਮਹਾਰਾਜ ਜੀ ਦੀ, ਗੁਰੂ ਅਰਜਨ ਸਾਹਿਬ ਜੀ ਦੀ ਖੁਸ਼ੀ ਲੈ ਕੇ
ਆਵਨ ਲੱਗਿਓ ਆਪਣ ਘਰ ਫੇਰ।
ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਕੇ ਭਾਈ ਭਗਤੂ ਜੀ ਆਪਣੀ ਮਾਤਾ ਸਮੇਤ ਵਾਪਸ ਆਪਣੇ ਘਰ ਨੂੰ ਮੁੜੇ ਨੇ।
ਗਮਨੇ ਮੰਦ ਮੰਦ ਮਗ ਮਾਈ
ਰਸਤੇ ਵਿਚ ਸਹਿਜੇ ਸਹਿਜੇ ਤੁਰਦੇ ਜਾਂਦੇ, ਕਿਉਂਕਿ ਮਾਤਾ ਬਜੁਰਗ ਸੀ, ਮੱਠੀ ਚਾਲੇ ਚੱਲਦੀ ਸੀ ਤੇ ਮਾਤਾ ਨੂੰ ਨਾਲ ਲੈ ਕੇ ਸਹਿਜੇ ਸਹਿਜੇ ਤੁਰੇ ਆਉਂਦੇ ਨੇ।
ਬ੍ਰਿਧਾ ਮਾਤ ਸਾਥ ਜਾਈ
ਔਰ ਰਸਤੇ ਵਿਚ ਤੁਰੇ ਜਾਂਦੇ ਨੇ, ਮਾਤਾ ਜੀ ਨਾਲ ਹਨ।
ਜੇਸ਼ਟ ਮਾਸ ਤਪਤ ਕੋ ਪਾਏ
ਖਾਲਸਾ ਜੀ, ਜੇਠ ਦਾ ਮਹੀਨਾ ਸੀ, ਗਰਮੀ ਬੜੀ ਪੈ ਰਹੀ ਸੀ। ਜੇਠ ਦੇ ਮਹੀਨੇ ਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਭਾਈ ਭਗਤੂ ਜੀ ਮਾਤਾ ਨਾਲ ਜਦੋਂ ਜਾ ਰਹੇ ਸੀ ਵਾਪਸ, ਕਹਿੰਦੇ ਉਹਨੂੰ ਜੇਠ ਦਾ ਮਹੀਨਾ ਸੀ, ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ।
ਜੰਗਲ ਦੇਸ਼ ਦਿਸ਼ਾ ਕੋ ਜਾਏ
ਜੰਗਲ ਦੇ ਇਲਾਕੇ ਨੂੰ, ਹੁਣ ਆਪਾਂ ਮਾਲਵਾ ਕਹਿੰਦੇ ਹਾਂ, ਪਹਿਲੇ ਨੂੰ ਜੰਗਲ ਕਹਿੰਦੇ ਸੀ, ਮਾਲਵਾ ਕਲਗੀਧਰ ਨੇ ਬਣਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨਾਲ ਇਹ ਮਾਲਵਾ ਬਣਿਆ। ਕਹਿੰਦੇ ਉਸ ਜੰਗਲ ਦੇ ਦੇਸ਼ ਨੂੰ ਭਾਈ ਭਗਤੂ ਜੀ ਆਪਣੀ ਮਾਤਾ ਸਮੇਤ ਤੁਰੇ ਜਾ ਰਹੇ ਨੇ।
ਦਿਨ ਬਹੁਤ ਚੜ੍ਹਿਓ ਤ੍ਰਿਖਾ ਅਤ ਜਾਗੀ
ਕਹਿੰਦੇ ਦਿਨ ਬੜਾ ਚੜ੍ਹ ਗਿਆ, ਦੁਪਹਿਰਾ ਪੈ ਗਿਆ ਤੇ ਪਿਆਸ ਬੜੀ ਲੱਗੀ ਮਾਤਾ ਨੂੰ, ਗਰਮੀ ਜੋ ਸੀ ਤੇ ਚਲਦਿਆਂ ਚਲਦਿਆਂ ਬਹੁਤ ਜ਼ਿਆਦਾ ਪਿਆਸ ਲੱਗੀ ਮਾਤਾ ਨੂੰ।
ਸੁੱਤ ਸੋ ਮਾਤ ਕਹਿਣ ਤਬ ਲਾਗੀ
ਉਸ ਵੇਲੇ ਮਾਤਾ ਆਪਣੇ ਪੁੱਤਰ ਨੂੰ ਕਹਿਣ ਲੱਗੀ, ਭਾਈ ਭਗਤੂ ਨੂੰ ਕਹਿਣ ਲੱਗੀ,
ਸੁਨ ਹੇ ਪੁੱਤਰ ਸ਼ਰਮਤ ਮੈਂ ਪਾਰੀ
ਕਹਿਣ ਲੱਗੀ, ਹੇ ਪੁੱਤਰ ਤੁਰਦਿਆਂ ਤੁਰਦਿਆਂ ਮੈਂ ਥੱਕ ਗਈ ਆ, ਮੈਂ ਬਹੁਤ ਜ਼ਿਆਦਾ ਹੁਣ ਥਕਾਵਟ ਵਿਚ ਆ।
ਅਬ ਨੇ ਗਮਨਿਓ ਜਾਏ ਅਗਾਰੀ
ਹਾਂ, ਹੁਣ ਨੀ ਮੇਰੇ ਕੋਲ ਅੱਗੇ ਤੁਰ ਹੁੰਦਾ, ਹੁਣ ਮੈਂ ਅੱਗੇ ਤੁਰ ਕੇ ਨੀ ਚੱਲ ਕੇ ਨੀ ਜਾ ਸਕਦੀ।
ਵਿਆਕੁਲ ਕਰੀ ਤ੍ਰਿਖਾ ਨੇ ਮੋਈ
ਕਿਉਂਕਿ ਮੈਨੂੰ ਗਰਮੀ ਨੇ ਤ੍ਰਿਖਾ ਤੁਰ ਕਰ ਦਿੱਤਾ, ਵਿਆਕੁਲ ਕਰ ਦਿੱਤਾ, ਪਿਆਸ ਮੈਨੂੰ ਬੜੀ ਲੱਗੀ ਹੋਈ ਹੈ ਤੇ ਪਿਆਸ ਨੇ ਮੈਨੂੰ ਬੇਬਲ ਕਰ ਦਿੱਤਾ ਹੋਇਆ।
ਜਲ ਬਹੀਨ ਬੜ ਸੰਕਟ ਹੋਈ
ਪਾਣੀ ਤੋਂ ਬਿਨਾਂ ਬੜਾ ਸੰਕਟ ਹੋ ਰਿਹਾ, ਪਾਣੀ ਤੋਂ ਬਿਨਾਂ ਮੈਂ ਬਹੁਤ ਜ਼ਿਆਦਾ ਦੁਖੀ ਤੇ ਵਿਆਕੁਲ ਹੋ ਰਹੀ ਹਾਂ।
ਸੁਨ ਭਗਤੂ ਨੇ ਬਾਤ ਬਖਾਨਾ
ਜਦੋਂ ਮਾਤਾ ਨੇ ਗੱਲ ਕਹੀ ਤੇ ਭਾਈ ਭਗਤੂ ਜੀ ਨੇ ਅੱਗੋਂ ਜਵਾਬ ਦਿੱਤਾ, ਮਾਤਾ ਨੂੰ ਕਹਿਣ ਲੱਗੇ,
ਹੇ ਜਨਨੀ ਜਲ ਨੇ ਇਸ ਥਾਨਾ
ਭਾਈ ਭਗਤੂ ਜੀ ਕਹਿਣ ਲੱਗੇ, ਮਾਤਾ ਵੀ ਆਪਾਂ ਰਸਤੇ ਚ ਤੁਰੇ ਜਾਂਦੇ, ਇੱਥੇ ਤਾਂ ਪਾਣੀ ਕੋਈ ਨੀ, ਕਿਤੇ ਨੇੜੇ ਤੇੜੇ ਜੰਗਲ ਦੇ ਇਲਾਕੇ ਚ ਉਦੋਂ ਕਿੱਥੇ ਪਾਣੀ ਹੁੰਦਾ ਸੀ। ਕਹਿਣ ਲੱਗੇ ਕਿ ਮਾਤਾ ਜੀ, ਆਪਾਂ ਇਸ ਜੰਗਲ ਦੇ ਇਲਾਕੇ ਚ ਤੁਰੇ ਜਾ ਰਹੇ ਹਾਂ, ਹੁਣ ਇੱਥੇ ਨੇੜੇ ਤੇੜੇ ਪਾਣੀ ਕਿਤੇ ਨਜ਼ਰ ਨਹੀਂ ਆਉਂਦਾ।
ਤੀਨ ਕੇ ਚਾਰ ਕੋਸ ਗਾਉਂ
ਇੱਥੋਂ ਤਿੰਨ ਚਾਰ ਕੋਹ ਦੀ ਵਾਟ ਤੇ ਅੱਗੇ ਇੱਕ ਪਿੰਡ ਆਉਂਦਾ, تین چار کو آپ تر کے جانا پینا تے اگے ایک نگر آوے گا پنڈ آوے گا
تہاں پہنچ میں نیر پیا
اتے چل کے ماتا جی میں تانو جل چکاواں گا اتے پانی دا پربند نہیں ہونا اتے جل دا کوئی پربند نہیں ہونا تین چار کو دی واٹ تے اتے اگے پنڈ آوے گا اتھے میں تانو جل چکا سکدا ہاں
گیو مات سمرتھ نہ میری
اگو ماتا بولی کہن لگی بیٹا میرے شریر چ سمرتھا نہیں تان نہیں کہ میں اگے تر کے جا سکاں
ارد کوس پی چل بے کیری
تو کہنا تین چار کو دی واٹ تے پنڈا میں تا ادھا کو بھی نہیں چل سکدی ہن ایتھوں ادا کو بھی میرے کو چل نہیں ہوں اینی زیادہ پیاس لگی ہوئی ہے
ملے تا جل بچ ہے اب پرانا
یہ مینو پانی مل جائے تا میرے پران بچن گے نہیں تا میں پانی تو بنا ماری جانا یہ حالت ہو گئی گرمی بڑی سی ایک بزرگ شریر سی تے کہن لگی پتر جے ہن پانی ملے گا مینو تا میرے پران بچن گے
نہ مرتو پئی ستھانا
نہیں تا سمجھ لے وی اسی جگہ تے اج میری موت ہونی ہے اسی جگہ تے اج میں مر جاواں گی کیونکہ پانی بنا میں جیوندی نہیں رہ سکاں گی
سن پگ تو نے کی نس تراسا
اے سن کے بھائی بھگتو جی بڑے ڈرے کہ ماتا دی حالت تا زیادہ ہی نگار وچ ہے بھائی بھگتو جی سن کے بہت زیادہ ڈرے
ہوئے نہ جائے مات کو ناسا
کہ کتے میری ماں نو پانی تو بنا موت ہی نہ آ جائے بھائی بھگتو دے من چ ڈر کہ کتے میری ماں نو پران کتے میری ماں نو موت نہ آ جائے ایدا بھائی بھگتو جی ڈرے
کہو تبے بیٹھو تر ترے
بھائی بھگتو جی کہن لگے ماتا جی تسی آ درخت دی چھاں ہے بڑی سونی ایدے تھلے تسی بیٹھو
میں اب جاؤں اتائل کرے
میں جاندا ہاں ایتھوں پیدل تسی ایتھے بیٹھو میں جنی چھیتی ہوئے گا کالی نل تر کے جاندا ہاں
گرام بکھے تے آنو نیر
میں اگوں پنڈ دے وچوں پانی لیاونا تواڈے واسطے ایتھوں پانی پلا کے پھر تانوں اگے لے کے چلاں تسی ایتھے بیٹھو میں چھیتی نال جا کے سامنے نگر دے وچوں پانی بھر کے لے کے آوندا ہاں
تاوت ٹکو تار اور تیر
اودو تک تسی اپنے من چ تیرج تار کے ٹرما تار کے ایتھے بیٹھو
جے مم پیچھے ترکھا مہانا
ہاں ماتا جی میں تانوں ایک گل اے وی دس جاواں اے میرے جان تو بعد جے پچھوں تانوں بہت ہی زیادہ پیاس لگے
لکھے کے ہوت پران کی ہانا
تانوں ایدا لگے بھی تواڈے پران بس ہن نکلن والے نے پانی تو بنا جے تانوں ایدا محسوس ہون لگے پیاس نال کہ پانی تو بنا تواڈے پران نکلن لگے نے
تو اس تھل میں سوکو تال
آ ویکھو سامنے ایک سکا تالاب ہے کیونکہ اوتھے پانی نہیں سی بھائی بھگتو جی کہندے تالاب جیڑا سامنے بالکل سکا ہے اے سکا تال ہے
لوشٹ کو اٹھائے تتکال
ماتا جی ایداں کریا جے اے تالاب سکا ہویا ہے جیڑے ٹیم جے بنے ہوئے نے مٹی دے انہاں وچوں ایک مٹی دا ٹیم چک لیا جے ایک مٹی دا ٹیم پٹ کے پرے کریا جے
تے جل کو پیون کی جے
اودے تھلیوں نرمل جل نکلے گا ٹھنڈا تے تسی پی لیا جی پر تا جے تواڈے پران تانوں سمجھ آوے وی ہن نکلن لگے نہیں تا میں لین چلے ہی ہاں جل اے تا چلو بے وسی ہو جاوے پھر اے کم کرنا بھائی بھگتو جی نے ایدا اپنی ماتا نوں آکھیا وی اے مٹی دا ٹیم چکیا جے سامنے تالاب ہے اودے تھلیوں پانی نکلے گا تے پانی تسی پی لینا
پران بچائے آپ نے لیجے
ایسا اپنے پران تسی بچا لیا جے
ان سو لوشٹ تہاں ٹکاو
تے پانی پین تو بعد پھر او مٹی دا ٹیم جتھوں چکو گے اتھے پھر رکھ دیا جے بھی پتہ نہ لگے تھلیوں پانی نکلے جتھوں چکو گے نا مٹی دا ٹیم مڑ کے پھر اتھے مٹی دا پیلا جڑا اتھے ٹکا دیا جے اتھے ہی رکھ دیا جے
میں دوسر کے نکٹ جناو
اسے دوسرے نو نہ پتا لگے تو اٹے تو بنا بھی اتھو پانی نکلے ایدا نہ پرگٹ نہ ہون دیا جے بھائی بھگتو جی کلا بھی بکھا رہے نے ارے بے بسی سی کے ماتا واسطے بچن کیتے نے ਮਾਤਾ ਦੇ ਹਿੱਤ ਵਾਸਤੇ। ਪਰ ਇਹ ਵੀ ਜਾਣਦੇ ਨੇ ਕਿ ਕਿਤੇ ਮੈਂ ਪ੍ਰਗਟ ਨਾ ਹੋਵਾਂ, ਮੇਰਾ ਨਾਮ ਪ੍ਰਗਟ ਨਾ ਹੋਵੇ, ਜਾਣ ਇਹ ਭਾਈ ਭਗਤੂ ਜੀ ਦੀ ਇੱਛਾ ਸੀ। ਇਸ ਕਰਕੇ ਮਾਤਾ ਨੂੰ ਕਹਿੰਦੇ ਵੀ ਉੱਥੇ ਹੀ ਭੇਲਾ ਰੱਖ ਦਿਆ ਜੇ ਮਿੱਟੀ ਦਾ ਉੱਤੇ, ਤੇ ਮੁੜ ਕੇ ਕਿਸੇ ਦੂਸਰੇ ਨੂੰ ਨਾ ਪਤਾ ਲੱਗੇ ਕਿ ਇੱਥੋਂ ਪਾਣੀ ਨਿਕਲਿਆ।
ਆਪਣ ਮਾਤ ਕੋ ਇਮ ਸਮਝਾਏ,
ਇਹਦਾ ਆਪਣੀ ਮਾਤਾ ਨੂੰ ਇਹ ਬਚਨ ਕਹਿ ਕੇ ਸਮਝਾਏ ਭਾਈ ਭਗਤੂ ਨੇ।
ਜਲਿਓ ਗ੍ਰਾਮ ਕੋ ਜਲ ਹਿਤ ਧਾਏ,
ਔਰ ਪਾਣੀ ਲੈਣ ਵਾਸਤੇ ਭਾਈ ਭਗਤੂ ਜੀ ਚੱਲ ਪਏ।
ਜਬ ਭਗਤੂ ਕਰ ਬੇਗ ਪਧਾਰਾ,
ਬੜੀ ਤੇਜ਼ੀ ਨਾਲ ਭਾਈ ਭਗਤੂ ਜੀ ਗਏ ਪਿੰਡ ਵੱਲ।
ਭਾਈ ਤ੍ਰਿਖਾ ਤੁਰ ਖੇਦ ਮਜਾਰਾ,
ਮਾਤਾ ਬਹੁਤ ਜ਼ਿਆਦਾ ਬੇਬਲ ਹੋ ਗਈ ਪਿਆਸ ਨਾਲ, ਹੋਰ ਜ਼ਿਆਦਾ ਬੇਬਲਤਾਈ ਵੱਧ ਗਈ।
ਰਹੋ ਗਯੋ ਨੈ ਚੱਲ ਤਿਸ ਥਾਨ,
ਮਾਤਾ ਕੋਲੋਂ ਨਾ ਰਿਹਾ ਗਿਆ ਵੀ ਬਸ ਹੁਣ ਤਾਂ ਮਾਰੀ ਚੱਲੀ ਆ, ਪਾਣੀ ਪਤਾ ਨੀ ਭਗਤੂ ਕਦੋਂ ਮੁੜੇਗਾ। ਤੇ ਮਾਤਾ ਜੀ ਉਸੇ ਜਗ੍ਹਾ ਤੇ ਆ ਗਏ ਜਿੱਥੇ ਭਾਈ ਭਗਤੂ ਜੀ ਇਸ਼ਾਰਾ ਕਰ ਗਏ ਸੀ ਨਾ ਵੀ ਇਹ ਢੀਮ ਚੁੱਕ ਲਿਆ ਜੇ ਇਹਦੇ ਥੱਲਿਓ ਪਾਣੀ ਨਿਕਲੇਗਾ। ਤੋ ਮਾਤਾ ਜੀ ਉਸੇ ਵਕਤ ਉਸ ਪਾਸੇ ਨੂੰ ਚੱਲ ਪਏ।
ਇੱਕ ਉਖਾਰੇ ਉਲੁਸ਼ਟ ਮਹਾਨ,
ਜਾ ਕੇ ਉਹ ਤਲਾਬ ਸੀ ਪਾਣੀ ਵਾਲਾ ਹੈ ਸੀ ਸੁੱਕਾ, ਉੱਥੇ ਜਾ ਕੇ ਮਾਤਾ ਨੇ ਇੱਕ ਢੀਮ ਜਿਹੜਾ ਸੀ ਮਿੱਟੀ ਦਾ ਉਹ ਆਪਣੇ ਹੱਥਾਂ ਨਾਲ ਪੁੱਟਿਆ।
ਸਵਈਆ ਢੀਮ ਉਖਾਰ ਕੇ ਬਾਰ ਪਿਖਿਓ,
ਕਹਿੰਦੇ ਜਦੋਂ ਢੀਮ ਪੁੱਟ ਕੇ ਮਿੱਟੀ ਦਾ ਭੇਲਾ ਪੁੱਟ ਕੇ ਮਾਤਾ ਨੇ ਵੇਖਿਆ,
ਬਿਨ ਮੈਲ ਕੇ ਸੀਤਲ ਹੈ ਸਮੁੰਦਾਈ,
ਕਹਿੰਦੇ ਮੈਲ ਤੋਂ ਬਿਨਾਂ ਨਿਰਮਲ ਪਾਣੀ ਦੀ ਧਾਰਾ ਉਸ ਢੀਮ ਨੂੰ ਪੁੱਟਦਿਆਂ ਥੱਲੋਂ ਫੁਹਾਰਾ ਹੀ ਚੱਲ ਪਿਆ ਉੱਪਰ ਨੂੰ। ਕਹਿੰਦੇ ਨਿਰਮਲ ਜਲ ਦੀ ਧਾਰਾ ਉਸ ਢੀਮ ਨੂੰ ਪੁੱਟਦਿਆਂ ਥੱਲਿਓ ਚੱਲ ਪਈ।
ਹੋਏ ਗਈ ਸੋ ਪ੍ਰਸੰਨ ਤਬੈ,
ਮਾਤਾ ਬੜੀ ਪ੍ਰਸੰਨ ਹੋਈ ਜਦੋਂ ਪਾਣੀ ਵੇਖਿਆ, ਸਾਹ ਪੈ ਗਏ ਮਾਤਾ ਦੇ ਸਰੀਰ ਚ।
ਨਿਜ ਹੱਥ ਮਿਲਾਏ ਪੀਓ ਜਲ ਮਾਈ,
ਮਾਤਾ ਨੇ ਆਪਣੀ ਬੁੱਕ ਭਰੀ ਹੱਥ ਮਿਲਾ ਕੇ ਨਾ ਦੋਵੇਂ ਬੁੱਕ ਬਣਾ ਕੇ ਤੇ ਬੁੱਕ ਦੇ ਨਾਲ ਪਾਣੀ ਵਿੱਚੋਂ ਭਰਿਆ ਹੈ।
ਮਾਰਗ ਕੇ ਸ਼ਰਮ ਕੋ ਨਿਰਵਾਰ,
ਭਰ ਭਰ ਕੇ ਬੁੱਕਾ ਮਾਤਾ ਰੱਜ ਰੱਜ ਕੇ ਪਾਣੀ ਪੀਣ ਲੱਗੀ। ਬੜਾ ਮਿੱਠਾ ਜਲ ਸੀ, ਭਰ ਭਰ ਕੇ ਬੁੱਕਾ ਮਾਤਾ ਪੀਂਦੀ ਹੈ ਤੇ ਰਸਤੇ ਦੀ ਜਿਹੜੀ ਪਿਆਸ ਸੀ ਉਹਨੂੰ ਦੂਰ ਕਰਦੀ ਹੈ।
ਯੋ ਜਬ ਕੀਨ ਮਿੱਟੀ ਤਪਤਾਈ,
ਕਹਿੰਦੇ ਪਾਣੀ ਪੀਤਾ ਤੇ ਮਾਤਾ ਦੀ ਪਿਆਸ ਬੁੱਝੀ, ਜਿਹੜੀ ਗਰਮੀ ਸੀ ਉਹ ਵੀ ਦੂਰ ਹੋਈ।
ਚੀਰ ਪਖਾਰਤ ਨਾਦ ਉਠਾਏ,
ਮਾਤਾ ਨੇ ਆਖਿਆ ਵੀ ਜੇ ਹੁਣ ਪਾਣੀ ਨਿਕਲਿਆ ਹੀ ਹੈ ਤੇ ਦੋ ਬੁੱਕਾਂ ਭਰ ਕੇ ਸਰੀਰ ਤੇ ਵੀ ਪਾ ਲਵਾਂ। ਗਰਮੀ ਸੀ, ਕੱਪੜਿਆਂ ਸਮੇਤ ਮਾਤਾ ਵਿੱਚੋਂ ਪਾਣੀ ਦੀਆਂ ਬੁੱਕਾਂ ਭਰ ਭਰ ਕੇ ਪਿੰਡੇ ਤੇ ਪਾਈ ਜਾਂਦੀ ਹੈ। ਕੱਪੜਿਆਂ ਸਮੇਤ ਇਸ਼ਨਾਨ ਕਰਕੇ ਕੱਪੜੇ ਗਿੱਲੇ ਕਰ ਲਏ ਨੇ।
ਚੋਰ ਕੈ ਹੋਏ ਰਹੀ ਸਿੱਤ ਲਾਈ,
ਠੰਡੀ ਥਾਰ ਹੋ ਗਈ ਮਾਤਾ, ਬੜੀ ਗਰਮੀ ਸੀ ਤੇ ਨਹਾ ਕੇ ਬੜਾ ਨਿਰਮਲ ਪਾਣੀ ਸੀ, ਮਾਨੋ ਜਿਵੇਂ ਪਹਾੜਾਂ ਵਿੱਚੋਂ ਨਿਕਲਿਆ ਹੋਵੇ, ਏਦਾਂ ਦਾ ਨਿਰਮਲ ਜਲ ਸੀ। ਇਸ਼ਨਾਨ ਕਰਕੇ ਮਾਤਾ ਠੰਡੀ ਥਾਰ ਸ਼ੀਤਲ ਹੋ ਕੇ ਠਰੰਮੇ ਨਾਲ ਬੈਠ ਗਈ।
ਪੇਡ ਆਜਾਨ ਚਰਾਵਤ ਬ੍ਰਿੰਦਨ,
ਖਾਲਸਾ ਜੀ ਉੱਥੇ ਲਾਗੇ ਇੱਕ ਆਜੜੀ ਕਿਤੇ ਭੇਡਾਂ ਚਰਾ ਰਿਹਾ ਸੀ। ਮਾਤਾ ਜਦੋਂ ਇਸ਼ਨਾਨ ਕਰਨ ਲੱਗ ਪਈ ਉਹਨੂੰ ਇਹ ਭੁੱਲ ਗਿਆ ਸੀ ਵੀ ਉੱਤੇ ਮੁੜ ਕੇ ਪੱਥਰ ਵੀ ਰੱਖਣਾ, ਉਹ ਢੀਮ ਉੱਤੇ ਵੀ ਰੱਖਣਾ। ਕਹਿੰਦੇ ਪਾਣੀ ਇਕੱਠਾ ਹੁੰਦਾ ਹੁੰਦਾ ਆਲੇ ਦੁਆਲੇ ਫੈਲਣਾ ਸ਼ੁਰੂ ਹੋ ਗਿਆ, ਤਲਾਬ ਜੋ ਬਣਿਆ ਸੀ ਉੱਥੇ। ਕਹਿੰਦੇ ਲਾਗੇ ਭੇਡਾਂ ਚਰਦੀਆਂ ਸਨ।
ਆਏ ਗਯੋ ਤੈ ਇੱਕ ਆਯਾਲੀ,
ਉਹ ਭੇਡਾਂ ਨੇ ਜਦੋਂ ਪਾਣੀ ਵੇਖਿਆ, ਗਰਮੀ ਸੀ, ਭੇਡਾਂ ਵੀ ਭੱਜ ਕੇ ਉੱਥੇ ਪਾਣੀ ਪੀਣ ਦੌੜ ਆਈ। ਪਿੱਛੇ ਪਿੱਛੇ ਆਜੜੀ ਭੇਡਾਂ ਨੂੰ ਸੰਭਾਲਣ ਵਾਲਾ ਉਹ ਵੀ ਨਾਲ ਨਾਲ ਪਿੱਛੇ ਪਿੱਛੇ ਦੌੜਿਆ ਆਇਆ।
ਨੀਰ ਆਛਾਦਨ ਕੀਨ ਨਹੀਂ,
ਹੁਣ ਮਾਤਾ ਭੁੱਲ ਗਈ ਬਵੜ ਕੇ ਉੱਤੇ ਢੀਮ ਦੇਣਾ, ਭੁੱਲ ਗਈ ਕਿ ਜਿਹੜਾ ਮਿੱਟੀ ਦਾ ਲੋਟ ਸੀ ਉਹ ਉੱਤੇ ਦੁਬਾਰਾ ਦੇ ਦਿਆਂ।
ਨਿਜ ਤਾਤ ਕੀ ਬਾਤ ਨਾ ਚੀਤ ਸਮਾਲੀ,
ਭਾਈ ਭਗਤੂ ਨੇ ਪੁੱਤਰ ਨੇ ਜਿਹੜੀ ਗੱਲ ਕਹੀ ਸੀ ਮਾਂ ਨੂੰ ਉਹ ਗੱਲ ਭੁੱਲ ਗਈ।
ਭੁੱਲ ਗਈ ਤੈ ਬੈਠ ਰਹੀ,
ਭੁੱਲ ਗਈ ਮਾਤਾ ਤੇ ਉੱਥੇ ਹੀ ਬੈਠ ਗਈ ਇੱਕ ਪਾਸੇ ਦਰਖਤ ਦੀ ਛਾਂ ਥੱਲੇ।
ਨੈ ਰੀਤ ਲਈ ਬਿਦ ਤਾਵਨ ਵਾਲੀ,
ਤੇ ਨਾ ਪ੍ਰਗਟ ਕਰਨ ਵਾਲੀ ਰੀਤ ਜਿਹੜੀ ਉਹ ਯਾਦ ਹੀ ਨਾ ਰੱਖੀ ਮਾਤਾ ਦੇ ਚਿੱਤ ਦੇ ਵਿੱਚ, ਚੇਤੇ ਹੀ ਨਾ ਰਹੀ।
ਬਾਦ ਪਛਾਏ ਮੈਂ ਪੂਤ ਉਡੀਕਤ,
ਦਰਖਤ ਦੀ ਛਾਂ ਥੱਲੇ ਬੈਠੀ ਮਾਤਾ ਪੁੱਤਰ ਦੀ ਉਡੀਕ ਕਰਨ ਲੱਗੀ।
ਪੂਤ ਮਾਤੀ ਗੁਣ ਗਿਆਨ ਕੇ ਨਾਲੀ,
ਕਹਿੰਦੇ ਬੜੀ ਪਵਿੱਤਰ ਮਾਤਾ, ਮਾਤਾ ਦੀ ਗਿਆਨ ਦੇ ਸਮੇਤ ਹੈ।
ਸਵਈਆ ਬ੍ਰਿੰਦ ਆਜਾ ਜਲ ਕੋ ਪਹਿਚਾਨ ਕੇ,
ਉੱਥੇ ਜਿਹੜੀਆਂ ਬੱਕਰੀਆਂ ਤੇ ਭੇਡਾਂ ਸਨ ਉਹ ਜਦੋਂ ਦੌੜੀਆਂ ਆਈਆਂ ਵੇਖਿਆ ਉਹਨਾਂ ਨੇ ਪਾਣੀ ਇਕੱਠਾ ਹੋਇਆ, ਗਰਮੀ ਸੀ, ਜਾਨਵਰ ਵੀ ਪਾਣੀ ਵੱਲ ਭੱਜ ਕੇ ਜਾਂਦੇ ਨੇ, ਭੇਡਾਂ ਤੇ ਬੱਕਰੀਆਂ ਉਹ ਪਾਣੀ ਪੀਣ ਵਾਸਤੇ ਆ ਪਹੁੰਚੀਆਂ ਉੱਥੇ।
ਜੀਵਨ ਹੇਤ ਤਬੇ ਉਤਲਾ
ਕੇ ਦੌੜ ਕੇ ਪਾਣੀ ਪੀਣ ਵਾਸਤੇ ਆਈਆਂ।
ਦੇਖ ਆਇਆਲ ਵਿਸਾਲ ਹਿਰਦੇ,
ਹੁਣ ਜਿਹੜਾ ਆਜੜੀ ਸੀ ਉਹ ਬੜਾ ਹੈਰਾਨ ਹੋਇਆ, ਉਹ ਰੋਜ਼ ਉੱਥੇ ਫਿਰਦਾ ਸੀ, ਉਹ ਕਹਿੰਦਾ ਇੱਥੇ ਪਾਣੀ ਕਿੱਥੋਂ ਆ ਗਿਆ। ਆਜੜੀ ਬੜਾ ਵੇਖ ਕੇ ਹੈਰਾਨ ਹੋਇਆ,
ਬਿਸਮਾਦ ਪਾਇਓ ਪੁੱਛ ਜਾਨੀ ਨਾ ਜਾਈ,
ਬੜਾ ਹੈਰਾਨ ਹੋਇਆ ਵੀ ਸਮਝ ਨਹੀਂ ਆਉਂਦੀ ਵੀ ਇਹ ਕਿਸ ਤਰ੍ਹਾਂ ਦੀ ਖੇਡ ਵਰਤੀ ਹੈ, ਇੱਥੋਂ ਪਾਣੀ ਕਿੱਥੋਂ ਆ ਗਿਆ। ਇਹ ਸੁੱਕਾ ਤਲਾਬ ਸੀ, ਸੁੱਕੇ ਤਲਾਬ ਦੇ ਵਿੱਚ ਪਾਣੀ ਕਿੱਥੋਂ ਪੈਦਾ ਹੋ ਗਿਆ।
ਦੂਰ ਲਾਗੇ ਨਾ ਇਆਂ ਕਿਤ ਗ੍ਰਾਮ,
ਇੱਥੇ ਤਾਂ ਪਾਣੀ ਨੇੜੇ ਤੇੜੇ ਪਿੰਡਾਂ ਵਿੱਚ ਵੀ ਨਹੀਂ ਲੱਭਦਾ ਤੇ ਇੱਥੇ ਉਜਾੜ ਚ ਪਾਣੀ ਕਿੱਥੋਂ ਆ ਗਿਆ।
ਉਜਾੜ ਮਾਂ ਜਿਸ ਕੇ ਚੌਂਕਾਈ,
ਇੱਥੇ ਨੇੜੇ ਤੇੜੇ ਕੋਈ ਪਿੰਡ ਨਹੀਂ, ਚਾਰੇ ਪਾਸੇ ਉਜਾੜ ਹੀ ਉਜਾੜ ਹੈ, ਤੇ ਉਜਾੜ ਵਿੱਚ ਇਹ ਪਾਣੀ ਕਿੱਥੋਂ ਪ੍ਰਗਟ ਹੋ ਗਿਆ।
ਆਵਤ ਨੀਤ ਪੀਲੋ ਮੈਂ ਸਾਬ,
ਮੈਂ ਕਿਹੜਾ ਇੱਥੇ ਪਹਿਲੀ ਵਾਰ ਆਇਆ, ਮੈਂ ਤਾਂ ਰੋਜ਼ ਹੀ ਇੱਥੋਂ ਲੰਘਦਾ। ਅੱਗੇ ਸੁੱਕਾ ਤਲਾਬ ਹੁੰਦਾ, ਕਦੇ ਕੋਈ ਮੀਂਹ ਨਹੀਂ ਪਿਆ, ਕੋਈ ਬੱਦਲ ਨਹੀਂ ਪਿਆ ਵੀ ਇੱਥੇ ਮੀਂਹ ਦੇ ਨਾਲ ਪਾਣੀ ਇਕੱਠਾ ਹੋਇਆ ਹੋਵੇ।
ਸੂਕੇ ਉਹ ਪਰੇ ਉਹ ਜਲ ਨਾ ਕਿਸ ਥਾਂ,
ਹਾਲੇ ਮੈਂ ਸਵੇਰੇ ਵੇਖ ਕੇ ਗਿਆ, ਸਵੇਰੇ ਤਾਂ ਇਹ ਸੁੱਕਾ ਪਿਆ ਸੀ ਤਲਾਬ, ਇੱਥੇ ਪਾਣੀ ਦੀ ਬੂੰਦ ਵੀ ਨਹੀਂ ਸੀ, ਹੁਣ ਇਹ ਤਲਾਬ ਪਾਣੀ ਦਾ ਭਰਿਆ ਹੀ ਪਿਆ, ਇਹਦੇ ਵਿੱਚ ਪਾਣੀ ਪਾਣੀ ਪਸਰਿਆ ਹੋਇਆ।
ਸਵਈਆ ਜੇਠ ਹੈ ਮਾਸ ਮਹਾਰੁੱਤ ਗ੍ਰੀਮਕ,
ਆਜੜੀ ਸੋਚ ਰਿਹਾ, ਕਹਿੰਦਾ ਜੇਠ ਦਾ ਮਹੀਨਾ, ਗ੍ਰੀਖਮ ਦੀ ਰੁੱਤ ਹੈ, ਗਰਮੀ ਦੀ ਰੁੱਤ ਹੈ।
ਸੂਕ ਗਏ ਜਲ ਕੇ ਥਲ ਸਾਰੇ,
ਜਿਹੜੇ ਪਾਣੀ ਦੇ ਸਾਰੇ ਥਾਂ ਨੇ ਸਾਰੇ ਸੁੱਕ ਗਏ ਨੇ, ਜਿੱਥੇ ਪਾਣੀ ਸੀ ਉੱਥੇ ਵੀ ਸੋਕਾ ਪੈ ਗਿਆ।
ਮੇਘ ਨਹੀਂ ਪਰ ਕਿਉਂ ਇਤ ਦੇਸ਼,
ਇਸ ਪਾਸੇ ਕਿਤੇ ਮੀਂਹ ਵੀ ਨਹੀਂ ਪਿਆ, ਬੱਦਲ ਵੀ ਨਹੀਂ ਵਰਸਿਆ।
ਕਹੂ ਬਿਨ ਕੂਪ ਤੇ ਨਾ ਨਿਹਾਰੇ,
ਨਾ ਹੀ ਇੱਥੇ ਕੋਈ ਖੂਹ ਵਿੱਚ ਨਜ਼ਰ ਆਉਂਦਾ, ਨੇੜੇ ਤੇੜੇ ਵੀ ਖੂਹ ਚੋਂ ਪਾਣੀ ਨਿਕਲਿਆ ਹੋਵੇ।
ਕਾਰਨ ਕੌਣ ਤੇ ਸੁੰਦਰ ਨੀਰ,
ਕਿਸ ਕਾਰਨ ਕਰਕੇ ਇਹਦੇ ਵਿੱਚੋਂ ਇਹ ਸੁੰਦਰ ਨੀਰ ਪਾਣੀ ਵੀ ਐਨ ਨਿਰਮਲ ਤੇ ਠੰਡਾ ਠਾਰਾ, ਜਿਹੜੀ ਹੱਥ ਲਾ ਕੇ ਵੇਖਦਾ ਜਿਵੇਂ ਬਰਫ਼ ਹੀ ਘੁਲ ਕੇ ਨਿਕਲਦੀ ਹੋਵੇ, ਕਹਿੰਦਾ ਇੰਨਾ ਠੰਡਾ ਪਾਣੀ ਨਿਰਮਲ ਕਿਵੇਂ ਨਿਕਲ ਆਇਆ।
ਯਹਾਂ ਪ੍ਰਗਟਿਓ ਮਲਹੀਨ ਵੀ ਥਾਰੇ,
ਪਾਣੀ ਵੀ ਬਿਲਕੁਲ ਮੈਲ ਤੋਂ ਬਿਨਾਂ ਨਿਰਮਲ ਪਾਣੀ ਹੈ, ਵਿੱਚ ਕੋਈ ਮਾੜੀ ਮੋਟੀ ਮਿੱਟੀ ਵੀ ਕਣ ਵੀ ਨਜ਼ਰ ਨਹੀਂ ਆਉਂਦੇ।
ਜਿਉਂ ਸਲ ਤਾ ਚਲ ਤਾ ਸੋ ਪਰਵਾਹ,
ਇੱਦਾਂ ਲੱਗਦਾ ਜਿਵੇਂ ਕਿਸੇ ਦਰਿਆ ਵਗਦੇ ਦਾ ਪਾਣੀ ਹੋਵੇ, ਵਗਦੇ ਦਰਿਆ ਦਾ ਸਾਫ਼ ਪਾਣੀ ਹੋਵੇ।
ਤਥਾ ਇਸ ਥਾਂ ਪਿੱਕਿਓ ਸੁਖ ਤਾਰੇ,
ਉਹਨਾਂ ਦਾ ਪਾਣੀ ਇੱਥੇ ਨਜ਼ਰ ਆਉਂਦਾ ਜਿਵੇਂ ਦਰਿਆ ਵਿੱਚ ਚੱਲਦੇ ਚ ਪਾਣੀ ਨਜ਼ਰ ਆਉਂਦਾ।
ਸੁਕਤ ਚੀਰ ਨਿਹਾਰਨ ਕੀਨ,
ਇਹ ਤਾਂ ਵੇਖੀ ਜਾਂਦਾ ਹੈ ਤੇ ਹੈਰਾਨੀ ਦੇ ਨਾਲ ਸੋਚੀ ਜਾਂਦਾ। ਇੱਧਰ ਲਾਗੇ ਮਾਤਾ ਆਪਣੇ ਕੱਪੜੇ ਸੁਕਾ ਰਹੀ ਹੈ ਬੈਠੀ, ਇਸ਼ਨਾਨ ਪਾਨ ਕਰਕੇ, ਪ੍ਰਾਣਾ ਚ ਪ੍ਰਾਣ ਪਏ ਹੋਏ, ਸਾਹਾਂ ਚ ਸਾਹ ਪਏ ਹੋਏ, ਤੇ ਮਾਤਾ ਬੜੇ ਠਰਮੇ ਨਾਲ ਬੈਠੀ ਕੱਪੜੇ ਸੁਕਾ ਰਹੀ ਹੈ।
ਪਿੱਛੀ ਬੇਰ ਦਾ ਇੱਕ ਪਾਸ ਹੈ ਮਾਈ,
ਤੇ ਉਹ ਅਜਾਲੀ ਨੇ ਵੇਖਿਆ ਵੀ ਹੋਰ ਤਾਂ ਹੈ ਨੀ ਕੋਈ, ਇੱਥੇ ਇੱਕ ਬਜੁਰਗ ਮਾਈ ਬੈਠੀ ਹੈ ਇਸ਼ਨਾਨ ਪਾਨ ਕਰਕੇ।
ਜਾਏ ਸਮੀਪ ਆਇਆਲ ਤਬੇ,
ਉਹ ਆਜੜੀ ਚਲਾ ਗਿਆ ਮਾਤਾ ਦੇ ਕੋਲ ਪੁੱਛਣ ਵਾਸਤੇ ਵੀ ਚਲੋ ਮਾਈ ਨੂੰ ਪੁੱਛਦੇ ਆ, ਸ਼ਾਇਦ ਇਹਨੂੰ ਕੁਝ ਪਤਾ ਹੋਵੇ। ਉਹ ਮਾਤਾ ਦੇ ਕੋਲ ਆਇਆ ਪੁੱਛਣ ਵਾਸਤੇ।
ਤੈਂ ਪੁੱਛਤ ਪਾ ਮਤ ਮੋ ਬਿਸ ਮਾਈ,
ਇਹ ਬੜਾ ਹੈਰਾਨ ਹੋ ਕੇ ਉਸ ਬਜੁਰਗ ਮਾਈ ਨੂੰ, ਮਾਤਾ ਭਗਤੂ ਦੀ ਮਾਈ ਨੂੰ ਪੁੱਛਣ ਲੱਗਾ।
ਨੀਰ ਕਾਹੂ ਨੇ ਤੀਰ ਉਤੋਏ,
ਕਹਿਣ ਲੱਗਾ ਮਾਤਾ ਵੀ ਇੱਥੇ ਪਾਣੀ ਪਹਿਲਾਂ ਤਾਂ ਹੈ ਨੀ ਸੀ ਨੇੜੇ ਤੇੜੇ ਕਿਤੇ
ਰੀਤ ਇਤਨੋ ਵਿਦਤਾ
ਆ ਹੁਣ ਪਾਣੀ ਅਚਨ ਚੇਤ ਇਹਦੇ ਵਿੱਚੋਂ ਕਿਵੇਂ ਪ੍ਰਗਟ ਹੋ ਗਿਆ ਇਹ ਕਿਵੇਂ ਵਿਦਤ ਹੋ ਗਿਆ
ਇਨ ਸ਼ਨਾਨ ਤੇ ਪਾਨ ਕਰਿਓ ਕੁਛ
ਵੀ ਤੂੰ ਵੀ ਇੱਥੇ ਜਾਪਦਾ ਇਸ਼ਨਾਨ ਕੀਤਾ ਇਸ ਪਾਣੀ ਵਿੱਚ ਤੇ ਇਸ ਪਾਣੀ ਨੂੰ ਪੀਤਾ
ਜਾਣਤ ਹੈ ਮੁਝ ਦੇਓ ਬਤਾਈ
ਇਹ ਮਾਈ ਤੈਨੂੰ ਪਤਾ ਹੋਣਾ ਵੀ ਇਹ ਪਾਣੀ ਕਿੱਥੋਂ ਆਇਆ ਇਹ ਪਾਣੀ ਪ੍ਰਗਟ ਕਿੱਥੋਂ ਹੋਇਆ ਮੈਨੂੰ ਜੇ ਤੈਨੂੰ ਪਤਾ ਹੈ ਤੇ ਕਿਰਪਾ ਕਰਕੇ ਮੈਨੂੰ ਵੀ ਦੱਸ ਦਿਓ ਪਤਾ ਲੱਗ ਜਾਏ ਇਹ ਪਾਣੀ ਕਿੱਥੋਂ ਪ੍ਰਗਟ ਹੋਇਆ
ਕਵਿਤ ਆਪਣੇ ਬਿਰਤਾਂਤ ਕੋ ਬਤਾਏ ਦਿਨੋ ਕਿਸੀ ਪਾਸ
ਹੁਣ ਮਾਤਾ ਨੇ ਉਸ ਵੇਲੇ ਜਦੋਂ ਸੁਣੀ ਨਾ ਅਯਾਲੀ ਦੀ ਬੇਨਤੀ ਆਜੜੀ ਦੀ ਤੇ ਸੁਣ ਕੇ ਸਾਰਾ ਬਿਰਤਾਂਤ ਆਪਣਾ ਜਿਵੇਂ ਹੋਇਆ ਸੀ ਉਹ ਮਾਤਾ ਸੁਣਾ ਕੇ ਆਜੜੀ ਨੂੰ ਕਹਿਣ ਲੱਗੀ
ਮੇਰੋ ਪੁੱਤਰ ਪਗ ਤੂੰ ਹੈ ਆਏ ਪੰਥ ਚਾਲ ਤੇ
ਕਹਿਣ ਲੱਗੀ ਵੇ ਵੀਰ ਆਜੜੀ ਸੁਣ ਮੇਰਾ ਪੁੱਤਰ ਹੈ ਭਗਤੂ ਬੜਾ ਭਗਤੀ ਵਾਲਾ ਭਾਵਨਾ ਵਾਲਾ ਹੈ ਮੇਰਾ ਪੁੱਤਰ ਉਹ ਮੇਰੇ ਨਾਲ ਇੱਥੇ ਆ ਰਿਹਾ ਸੀ
ਭਾਈ ਮੈਂ ਤ੍ਰਿਖਾ ਤੁਰ ਬਿਠਾਏ ਕਰ ਗਯੋ ਗ੍ਰਾਮ
ਮੈਨੂੰ ਇੱਥੇ ਆ ਕੇ ਪਿਆਸ ਲੱਗ ਗਈ ਤੇ ਉਹ ਮੈਨੂੰ ਇਸ ਜਗ੍ਹਾ ਤੇ ਬਿਠਾ ਕੇ ਤੇ ਪਾਣੀ ਪਿੰਡ ਚ ਲੈਣ ਚਲਾ ਗਿਆ
ਐਸੇ ਕਯੋ ਮੋਕੋ ਪ੍ਰਾਨ ਹਨ ਹੈ ਬਿਹਾਲ ਤੇ
ਜਦੋਂ ਜਾਣ ਲੱਗਾ ਤੇ ਜਾਣ ਵੇਲੇ ਮੇਰੇ ਪੁੱਤਰ ਨੇ ਮੈਨੂੰ ਕਿਹਾ ਕਿ ਮਾਂ ਜੇ ਵੇਖੇ ਵੀ ਪਾਣੀ ਤੋਂ ਬਿਨਾਂ ਤੇਰੇ ਪ੍ਰਾਣ ਨਿਕਲਣ ਲੱਗੇ ਨੇ ਵੀ ਹੁਣ ਤੂੰ ਜਿਉਂਦੀ ਨਹੀਂ ਰਹਿ ਸਕੇਗੀ
ਲੋਸ਼ਟ ਉਠਾਏ ਜਲ ਲੀਜੇ ਨਿਜ ਪਾਨ ਕਰ
ਮਾਂ ਮੈਨੂੰ ਕਹਿ ਮੇਰਾ ਪੁੱਤਰ ਮੈਨੂੰ ਕਹਿ ਗਿਆ ਕਿ ਮਾਂ ਇਸ ਜਗ੍ਹਾ ਤੋਂ ਮਿੱਟੀ ਦਾ ਭੇਲਾ ਚੁੱਕੀ ਤੇ ਥੱਲਿਓ ਪਾਣੀ ਨਿਕਲ ਆਏਗਾ ਇਸ ਜਗ੍ਹਾ ਤੇ ਪਾਣੀ ਨਿਕਲ ਆਏਗਾ ਔਰ ਉਹ ਪਾਣੀ ਪੀ ਲਵੇ
ਪਿੱਛੇ ਤੇ ਪਿਪਾਸਾ ਬਹੁਤ ਤਪਤ ਵਿਸਾਲ ਤੇ
ਇਹ ਕਹਿ ਕੇ ਪੁੱਤਰ ਤਾਂ ਮੇਰਾ ਚਲਾ ਗਿਆ ਪਰ ਉਹਦੇ ਜਾਣ ਤੋਂ ਬਾਅਦ ਮੈਨੂੰ ਬੜੀ ਪਿਆਸ ਲੱਗੀ ਮੇਰੇ ਕੋਲ ਉਡੀਕ ਨਹੀਂ ਹੋਈ ਪੁੱਤਰ ਦੀ ਬਹੁਤ ਜ਼ਿਆਦਾ ਪਿਆਸ ਲੱਗੀ ਪਿਆਸ ਨਾਲ ਮੇਰੇ ਪ੍ਰਾਣ ਨਿਕਲਦੇ ਜਾਂਦੇ ਸਨ
ਹੋਏ ਕਹਿ ਅਧੀਰ ਮੈਂ ਨਿਕਾਸ ਲੀਨੋ ਨੀਰ ਅਬ
ਇਸ ਕਰਕੇ ਮੈਂ ਅਧੀਰ ਹੋ ਕਰਕੇ ਇਥੋਂ ਢੇਲਾ ਮਿੱਟੀ ਦਾ ਪੁੱਟਿਆ ਤੇ ਥੱਲਿਓ ਪਾਣੀ ਕੱਢ ਲਿਆ ਮੇਰੇ ਪੁੱਤਰ ਦੇ ਬਚਨਾਂ ਨਾਲ ਇਥੋਂ ਪਾਣੀ ਨਿਕਲਿਆ ਨਹੀਂ ਤਾਂ ਇੱਥੇ ਪਾਣੀ ਆਇਆ ਨਹੀਂ ਸੀ ਉਹਦੇ ਬਚਨਾਂ ਦੇ ਨਾਲ ਇਹ ਢੇਲਾ ਮੈਂ ਚੁੱਕਿਆ ਤੇ ਥੱਲਿਓ ਪਾਣੀ ਨਿਕਲਿਆ ਮੈਂ ਪਾਣੀ ਥੱਲਿਓ ਕੱਢਿਆ ਹੈ
ਪਾਨ ਕਰ ਸੀਰ ਭਾਈ ਦੇਖਿਓ ਸਮਤਾਲ ਤੇ
ਮੈਂ ਇਹ ਪਾਣੀ ਪੀਤਾ ਤੇ ਪੀ ਕੇ ਹੁਣ ਮੇਰਾ ਮਨ ਠੰਡਾ ਠਾਰ ਹੋ ਗਿਆ ਤਨ ਠੰਡਾ ਠਾਰ ਹੋ ਗਿਆ ਤੇ ਇਸ ਪ੍ਰਕਾਰ ਨਾਲ ਇਹ ਤਾਲ ਜਿਹੜਾ ਪਾਣੀ ਨਾਲ ਭਰਨਾ ਸ਼ੁਰੂ ਹੋਇਆ ਇਦਾਂ ਪਾਣੀ ਨਿਕਲਿਆ ਹੈ
ਜੋ ਭਾਈ ਇਸ ਪ੍ਰਕਾਰ ਸੁਨ ਗਿਰਾ ਅਯਾਲੀ
ਇਹਦਾ ਆਜੜੀ ਨੇ ਜਦੋਂ ਇਹ ਬੇਨਤੀ ਸੁਣੀ
ਜਾਨੀ ਅਜਮਤ ਹਿਰਦੇ ਵਿਸਾਲੀ
ਜਾਣ ਗਏ ਆਜੜੀ ਵੀ ਇਹ ਮਾਈ ਦਾ ਪੁੱਤਰ ਕੋਈ ਬੜਾ ਕਰਾਮਾਤੀ ਹੈ ਕੋਈ ਅਜਮਤਵਾਨ ਪੁਰਖ ਹੈ
ਪੀਓ ਅਜਾ ਨੀਰ ਤੈ ਸਬੇ
ਜਿਹੜੀਆਂ ਬੱਕਰੀਆਂ ਭੇਡਾਂ ਸੀ ਸਭ ਨੇ ਉਥੋਂ ਪਾਣੀ ਪੀਤਾ
ਪਾਨ ਇਸ਼ਨਾਨ ਕੀਨ ਤਿਨ ਤਬੇ
ਪਾਣੀ ਵਿੱਚ ਪਾਣੀ ਪੀਂਦੀਆਂ ਤੇ ਨਾਲੇ ਨਹਾਉਂਦੀਆਂ ਨੇ
ਭਗਤੂ ਆਏ ਗਯੋ ਤਿਸ ਕਾਲਾ
ਇਹਨੇ ਨੂੰ ਭਾਈ ਭਗਤੂ ਜੀ ਪਿੰਡੋਂ ਪਾਣੀ ਭਰ ਕੇ ਉਹ ਵੀ ਲੈ ਕੇ ਪਹੁੰਚ ਗਏ
ਜਲ ਕੀ ਰਚਨਾ ਪਿਖੀ ਵਿਸਾਲਾ
ਭਾਈ ਭਗਤੂ ਨੇ ਆ ਕੇ ਵੇਖਿਆ ਵੀ ਅੱਗੇ ਤਲਾਬ ਭਰਿਆ ਪਿਆ ਪਾਣੀ ਦੇ ਨਾਲ ਵੀ ਮੈਂ ਤਾਂ ਕਿਹਾ ਸੀ ਮਾਤਾ ਨੂੰ ਵੀ ਭੇਲਾ ਚੁੱਕੀ ਪੀ ਕੇ ਫਿਰ ਉੱਤੇ ਰੱਖਦੀ ਪਤਾ ਨਾ ਲੱਗੇ ਵੀ ਇੱਥੋਂ ਪਾਣੀ ਆਇਆ ਪਰ ਜਦੋਂ ਭਾਈ ਭਗਤੂ ਨੇ ਆ ਕੇ ਵੇਖਿਆ ਵੀ ਤਲਾਬ ਪਾਣੀ ਦਾ ਭਰਿਆ ਪਿਆ ਹੈ
ਮਾਤਾ ਸਾਥ ਕਹਿਓ ਕਿਆ ਕੀਨਾ
ਆ ਕੇ ਕਹਿਣ ਲੱਗੇ ਮਾਤਾ ਕੀ ਕੀਤਾ ਭਾਈ ਭਗਤੂ ਜੀ ਮਾਤਾ ਨੂੰ ਕਹਿੰਦੇ ਇਹ ਮਾਤਾ ਆ ਕੀ ਕੀਤਾ
ਪੀ ਕਰ ਕਿਉਂ ਨਾ ਅੱਛਾ ਦੱਸੋ ਕੀ ਨਾ
ਮਾਤਾ ਤੂੰ ਪਾਣੀ ਪੀ ਕੇ ਢੱਕਿਆ ਕਿਉਂ ਨੀ ਉੱਤੇ ਮੈਂ ਤੈਨੂੰ ਕਹਿ ਕੇ ਗਿਆ ਸੀ ਵੀ ਪੀ ਕੇ ਪਾਣੀ ਉੱਤੇ ਹੀ ਭੇਲਾ ਰੱਖ ਦੇ ਤੂੰ ਪਾਣੀ ਪੀਣ ਤੋਂ ਬਾਅਦ ਉੱਤੇ ਢੱਕਿਆ ਕਿਉਂ ਨਹੀਂ
ਕਹਿਣ ਲੱਗੀ ਮੁਝ ਅਦਕ ਪਿਪਾਸਾ
ਮਾਤਾ ਕਹਿਣ ਲੱਗੀ ਉਹ ਪੁੱਤਰ ਮੈਨੂੰ ਪਿਆਸ ਬਹੁਤ ਹੀ ਜ਼ਿਆਦਾ ਲੱਗੀ ਸੀ
ਇਹ ਸੁੱਤ ਤੋਂ ਮੈਂ ਨੀਰ ਨਿਕਾਸਾ
ਬਹੁਤ ਜ਼ਿਆਦਾ ਪਿਆਸ ਲੱਗਣ ਕਰਕੇ ਮੇਰੇ ਕੋਲ ਰਿਹਾ ਨਹੀਂ ਗਿਆ ਤੇ ਫਿਰ ਮੈਂ ਇਹਦੇ ਵਿੱਚੋਂ ਇਹ ਮਿੱਟੀ ਦਾ ਭੇਲਾ ਭਰੇ ਕਰਕੇ ਪਾਣੀ ਆਇਆ ਹੈ
ਕਰਤ ਇਸ਼ਨਾਨ ਅਜਾਬੋ ਆਈ
ਤੇ ਮੇਰਾ ਚਿੱਤ ਕੀਤਾ ਵੀ ਪਾਣੀ ਕੱਢ ਕੇ ਪੀ ਦਾ ਲਿਆ ਹੁਣ ਇਸ਼ਨਾਨ ਵੀ ਕਰ ਲਵਾਂ ਮੈਂ ਇਸ਼ਨਾਨ ਕਰਨ ਲੱਗ ਪਈ ਤੇ ਇੱਥੇ ਪਾਣੀ ਇਕੱਠਾ ਹੋਇਆ ਵੇਖ ਕੇ ਭੇਡਾਂ ਬੱਕਰੀਆਂ ਵੀ ਆ ਗਈਆਂ ਆ ਲਾਗੇ ਚਰਦੀਆਂ ਸਨ, ਇਹ ਵੀ ਆ ਪਹੁੰਚੀਆਂ।
ਪਾਣੀ ਪਾਨ ਕੀ ਉਹ ਤ੍ਰਿਪਤ ਆਈ,
ਉਹ ਵੀ ਆ ਕੇ ਪਾਣੀ ਪੀਣ ਲੱਗ ਪਈਆਂ, ਇੱਥੇ ਆ ਕੇ ਪਾਣੀ ਪੀ ਕੇ ਤ੍ਰਿਪਤ ਹੋਈਆਂ ਨੇ, ਰੱਜੀਆਂ ਨੇ।
ਨਹੀਂ ਯਾਦ ਮੇਰੇ ਪੁੰਨ ਰਹੇ ਹੋ,
ਭੇਡਾਂ ਬੱਕਰੀਆਂ ਪਾਣੀ ਪੀਣ ਲੱਗ ਪਈਆਂ ਤੇ ਮੇਰੇ ਯਾਦ ਚ ਨਹੀਂ ਰਿਹਾ ਵੀ ਮੈਂ ਉੱਤੇ ਭੇਲਾ ਵਾਪਸ ਰੱਖਣਾ ਸੀ, ਮੇਰੇ ਚੇਤੇ ਨਹੀਂ ਰਿਹਾ।
ਨੀਰਛ ਪਾਵਨ ਜੋ ਤੈਂ ਕਹਿਓ,
ਜੋ ਪੁੱਤਰ ਤੂੰ ਕਹਿ ਗਿਆ ਸੀ ਪਾਣੀ ਲੁਕਾਉਣ ਵਾਸਤੇ, ਮੇਰੇ ਚੇਤੇ ਨਹੀਂ ਰਿਹਾ, ਮੇਰੀ ਯਾਦ ਵਿੱਚ ਨਹੀਂ ਰਿਹਾ।
ਤਬ ਹੀ ਆਇਓ ਨਿਕਟ ਅਯਾਲੀ,
ਇਹਨੇ ਨੂੰ ਜਿਹੜਾ ਉਹ ਆਜੜੀ ਸੀ ਉਹ ਵੀ ਆ ਗਿਆ ਭਾਈ ਭਗਤੂ ਕੋਲ।
ਕੀਨ ਬੰਦਨਾ ਬਿਨੇ ਵਿਸਾਲੀ,
ਉਹਨੇ ਆ ਕੇ ਭਾਈ ਭਗਤੂ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ, ਮਹਾਰਾਜ ਧੰਨ ਹੋ ਧੰਨ ਹੋ। ਭਾਈ ਭਗਤੂ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਆਜੜੀ ਨੇ।
ਸਤ ਨਾਮ ਤੈ ਦੇ ਉਪਦੇਸ਼ਾ,
ਪਰ ਭਾਈ ਭਗਤੂ ਨੇ ਉਸ ਆਜੜੀ ਨੂੰ ਸੱਚੇ ਨਾਮ ਦਾ ਉਪਦੇਸ਼ ਦਿੱਤਾ, ਆਖਿਆ ਇਹ ਕਰਾਮਾਤਾਂ ਕੋਈ ਬਹੁਤੀ ਮਹੱਤਤਾ ਨਹੀਂ ਰੱਖਦੀਆਂ, ਅਸਲੀ ਕਰਾਮਾਤ ਪਰਮੇਸ਼ਰ ਦਾ ਨਾਮ ਜਪ ਕੇ ਆਤਮਕ ਰਸ ਲੈਣਾ ਹੈ, ਤੇ ਨਾਮ ਜਪੋ। ਨਾਮ ਜਪਣ ਦੀ ਪ੍ਰੇਰਣਾ ਉਸ ਅਯਾਲੀ ਨੂੰ ਭਾਈ ਭਗਤੂ ਜੀ ਨੇ ਕੀਤੀ।
ਆਏ ਆਪਣੇ ਸਦਨ ਪ੍ਰਵੇਸ਼ਾ,
ਔਰ ਆਪ ਭਾਈ ਭਗਤੂ ਜੀ ਆਪਣੇ ਘਰ ਆਪਣੇ ਨਗਰ ਆ ਪਹੁੰਚੇ ਹਨ।
ਜਾਹਰ ਭਇਓ ਜਗਤ ਮੈਂ ਤਬੇ, ਕਰੇ ਭਗਤ ਭਗਤ ਕੀ ਸਬੇ।
ਉਸ ਦਿਨ ਤੋਂ ਬਾਅਦ ਭਾਈ ਭਗਤੂ ਜੀ ਸਭ ਪਾਸੇ ਪ੍ਰਗਟ ਹੋ ਗਏ, ਜਾਹਰ ਹੋ ਗਏ। ਉਸ ਦਿਨ ਤੋਂ ਬਾਅਦ ਹਰ ਨਗਰ ਵਿੱਚ ਭਾਈ ਭਗਤੂ ਦਾ ਨਾਮ ਪ੍ਰਗਟ ਹੋ ਗਿਆ।
ਦੇਹੇ ਅਮੰਤ ਅਚਾਏ ਆਹਾਰਾ,
ਭਾਈ ਭਗਤੂ ਨੂੰ ਆਮੰਤਰਣ ਦੇ ਕੇ ਲੋਕ ਜਾ ਕੇ ਬੇਨਤੀ ਕਰਕੇ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਭੋਜਨ ਚੁਕਾਉਂਦੇ ਨੇ।
ਪੂਜਾ ਕਰੇ ਅਨੇਕ ਪ੍ਰਕਾਰਾ,
ਅਨੇਕ ਪ੍ਰਕਾਰ ਨਾਲ ਭਾਈ ਭਗਤੂ ਦੀ ਪੂਜਾ ਕਰਦੇ ਹਨ।
ਸ੍ਰੀ ਗੁਰ ਅਰਜਨ ਜੀ ਜਿਸ ਕਾਲ,
ਜਿਸ ਸਮੇਂ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ
ਰਚਨ ਲਗੇ ਸ੍ਰੀ ਅੰਮ੍ਰਿਤ ਤਾਲ,
ਅੰਮ੍ਰਿਤਸਰ ਸਰੋਵਰ ਦੀ ਸੇਵਾ ਗੁਰੂ ਅਰਜਨ ਸਾਹਿਬ ਜਿਸ ਸਮੇਂ ਕਰਵਾ ਰਹੇ ਸੀ, ਅੰਮ੍ਰਿਤਸਰ ਸਰੋਵਰ ਦੀ ਸੇਵਾ ਦਾ ਯੱਗ ਚੱਲ ਰਿਹਾ ਸੀ।
ਕਰਤ ਪਾਇਓ ਤਨ ਮਨ ਤੇ ਕਾਰ, ਸਤ ਨਾਮ ਮੈਂ ਲਿਵ ਇਕ ਤਾਰ।
ਉੱਥੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ ਭਾਈ ਭਗਤੂ ਜੀ ਵੀ ਅੱਗੇ ਆ ਕੇ ਮੂਹਰੇ ਆ ਕੇ ਸੇਵਾ ਕਰਦੇ ਰਹੇ, ਤਨ ਕਰਕੇ ਮਨ ਕਰਕੇ ਧਨ ਕਰਕੇ ਭਾਈ ਭਗਤੂ ਜੀ ਨੇ ਬੜੀ ਭਾਰੀ ਸੇਵਾ ਕੀਤੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ, ਕਿਉਂਕਿ ਜਿਨ੍ਹਾਂ ਸਿੱਖਾਂ ਦਾ ਉਹ ਸੇਵਾ ਚ ਯੋਗਦਾਨ ਹੈ ਉਹਨਾਂ ਦੀਆਂ ਜੀਵਨੀਆਂ ਇੱਥੇ ਲਿਖੀਆਂ ਜਾ ਰਹੀਆਂ ਕਿ ਅੰਮ੍ਰਿਤਸਰ ਸਰੋਵਰ ਦੀ ਸੇਵਾ ਵਿੱਚ ਬੜਾ ਵਡਮੁੱਲਾ ਯੋਗਦਾਨ ਭਾਈ ਭਗਤੂ ਜੀ ਬ੍ਰਹਮ ਗਿਆਨੀ ਜੀ ਦਾ ਵੀ ਹੈ। ਅੰਮ੍ਰਿਤਸਰ ਸਰੋਵਰ ਦੀ ਸੇਵਾ ਸਮੇਂ ਇਹਨਾਂ ਨੇ ਵੀ ਬੜੀ ਸੇਵਾ ਕੀਤੀ ਹੈ।
ਮ੍ਰਿਤ ਕਾ ਖਨੇ ਸੋ ਸੀਸੇ ਉਠਾਵੇ, ਵਹਿਰ ਤਾਲ ਤੇ ਦੂਰ ਗਿਰਾਵੇ।
ਭਾਈ ਭਗਤੂ ਜੀ ਮਿੱਟੀ ਖੋਦ ਕੇ ਟੋਕਰੀ ਚ ਭਰ ਕੇ ਤੇ ਟੋਕਰੀ ਸਿਰ ਤੇ ਰੱਖ ਕੇ ਬਾਹਰ ਚੁੱਕ ਕੇ ਟੋਕਰੀ ਢੋਣ ਦੀ ਸੇਵਾ ਕਰਦੇ, ਇਹ ਨੀ ਜਣਾਉਂਦੇ ਕਿ ਮੈਂ ਕਰਾਮਾਤੀ ਅਜਮਤੀ ਹਾਂ। ਨਿਮਾਣੇ ਤੇ ਨਿਤਾਣੇ ਬਣ ਕੇ ਸੇਵਾ ਕਰਦੇ ਨੇ, ਗੁਰੂ ਘਰ ਵਿੱਚ ਹਉਮੈ ਮਾਰ ਕੇ ਸੇਵਾ ਹੁੰਦੀ ਹੈ ਤੇ ਹਉਮੈ ਤਿਆਗ ਕੇ ਨਿਮਾਣੇ ਨਿਤਾਣੇ ਬਣ ਕੇ ਭਾਈ ਭਗਤੂ ਜੀ ਟੋਕਰੀ ਢੋਣ ਦੀ ਸੇਵਾ ਕਰਦੇ ਹਨ।
ਵੱਡੀ ਪ੍ਰਾਤ ਤੇ ਲਾਗੇ ਕਰਬੇ, ਸੰਧਿਆ ਲੋ ਥਾਨੇ ਹਿਤ ਧਰਬੇ।
ਅੰਮ੍ਰਿਤ ਵੇਲੇ ਤੋਂ ਭਾਈ ਭਗਤੂ ਜੀ ਸੇਵਾ ਚ ਲੱਗ ਜਾਂਦੇ ਨੇ ਤੇ ਸੰਧਿਆ ਵੇਲੇ ਤੱਕ ਟੋਕਰੀ ਨਹੀਂ ਛੱਡਦੇ। ਅੰਮ੍ਰਿਤ ਵੇਲੇ ਤੋਂ ਟੋਕਰੀ ਢੋਣੀ ਸ਼ੁਰੂ ਕਰਕੇ ਸੰਧਿਆ ਸਮੇਂ ਤੱਕ ਸਾਰਾ ਦਿਨ ਟੋਕਰੀ ਢੋਣ ਦੀ ਸੇਵਾ ਕਰਦੇ, ਨਾਲ ਗੁਰੂ ਗੁਰੂ ਜਪਦੇ ਨੇ। ਸੇਵਾ ਤੇ ਸਿਮਰਨ ਦੋਵੇਂ ਚੀਜ਼ਾਂ ਨੇ, ਸੇਵਾ ਨਾਲ ਹੀ ਸਿਮਰਨ ਚੱਲਦਾ ਤੇ ਸੇਵਾ ਕਰਦਿਆਂ ਕਰਦਿਆਂ ਸਿਮਰਨ ਵਿੱਚ ਸੁਰਤ ਜੋੜੀ ਜਾਂਦੇ ਨੇ, ਗੁਰੂ ਗੁਰੂ ਜਪਦਿਆਂ ਸੇਵਾ ਕਰਦੇ ਨੇ। ਇਹੋ ਜਿਹੇ ਮਹਾਂਪੁਰਖ ਭਾਈ ਭਗਤੂ ਜੀ ਦਾ ਕੁਝ ਕੁ ਜੀਵਨ ਇੱਥੇ ਆਇਆ, ਅੱਗੇ ਵੀ ਇਹਨਾਂ ਦਾ ਜੀਵਨ ਆਵੇਗਾ। ਗੁਰੂ ਘਰ ਦੇ ਵਿੱਚ ਇਹਨਾਂ ਦੀਆਂ ਬੜੀਆਂ ਸੇਵਾਵਾਂ ਰਹੀਆਂ ਹਨ, ਜਿਵੇਂ ਜਿਵੇਂ ਅੱਗੇ ਕਥਾ ਚੱਲੇਗੀ ਇਹਨਾਂ ਦੀ ਜੀਵਨੀ ਵੀ ਆਵੇਗੀ। ਸੋ ਹੋਰ ਗੁਰਮੁਖਾਂ ਗੁਰਸਿੱਖਾਂ ਦੇ ਜਿਹੜੇ ਜੀਵਨ ਹਨ ਉਹ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ